ਮੁਗਲ ਪਠਾਨ ਮਹਾਨ ਦਲ ਸਕਲ ਭਇਓ ਜਬ ਏਵ ਸੁਪੱਤ ਸੰਭਾਰੇ ਆਪਣੇ ਸਗਰੇ ਸ੍ਰੀ ਗੁਰਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਪਤਿਤ ਪਾਵਨ, ਭਗਤ ਵਛਲ, ਅਨਾਥ ਨਾਥ, ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੋਹਗੜ੍ਹ ਵਾਲੇ ਪਾਵਨ ਸਥਾਨ ਤੇ ਜੰਗ ਹੋ ਰਿਹਾ ਹੈ। ਮੁਗਲ ਸਿੱਖਾਂ ਦੀਆਂ ਫੌਜਾਂ ਵਿੱਚੋਂ ਬਹੁਤ ਸਾਰੇ ਜਰਨੈਲ ਜੰਗ ਦੇ ਮੈਦਾਨ ਵਿੱਚ ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਦੇ ਹੱਥੋਂ ਮਾਰੇ ਜਾ ਚੁੱਕੇ ਨੇ। ਸਤਿਗੁਰਾਂ ਦੇ ਖੱਪਰੇ ਤੀਰਾਂ ਨੇ ਇਹੋ ਜਿਹੇ ਤੁਰਕਾਂ ਦੇ ਮੂੰਹ ਮੋੜੇ ਨੇ ਕਿ ਕਿਸੇ ਵੀ ਤੁਰਕ ਪਠਾਣ ਅੰਦਰ ਹੌਸਲਾ ਨਹੀਂ ਪੈਦਾ ਹੋ ਰਿਹਾ ਕਿ ਅੱਗੇ ਆ ਕੇ ਕੋਈ ਜੰਗ ਕਰ ਸਕੇ। ਛੇਵੇਂ ਪਾਤਸ਼ਾਹ ਦੇ ਚੱਲਦੇ ਹੋਏ ਤੀਰਾਂ ਦੀ ਦਹਿਸ਼ਤ ਇਤਨੀ ਜ਼ਿਆਦਾ, ਇਹਨਾਂ ਅੰਦਰ ਡਰ ਹੈ, ਭੈ ਹੈ ਕਿ ਇਹ ਤੁਰਕ ਜਾ ਕੇ ਮੁਖਲਿਸ ਖਾਨ ਨੂੰ ਦੱਸਦੇ ਨੇ। ਮੁਖਲਿਸ ਖਾਨ ਕਹਿੰਦਾ ਵੀ ਕੀ ਗੱਲ ਹੈ, ਪਿੱਛੇ ਮੁੜ ਕੇ ਕਿਉਂ ਆਉਂਦੇ ਹੋ? ਕਹਿਣ ਲੱਗੇ ਨਵਾਬ ਸਾਹਿਬ, ਪਿੱਛੇ ਖਲੋ ਕੇ ਗੱਲ ਕਰਨੀ ਸੌਖੀ ਹੈ, ਅੱਗੇ ਜਾ ਕੇ ਵੇਖੋ ਤਾਂ ਸਹੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਖੱਪਰੇ ਤੀਰ ਕਿਵੇਂ ਚੱਲ ਰਹੇ ਨੇ। ਉਹਨਾਂ ਦੇ ਸਾਹਮਣੇ ਖਲੋਤਾ ਹੀ ਨਹੀਂ ਜਾਂਦਾ, ਦੋ ਦੋ ਚਾਰਾਂ ਚਾਰਾਂ ਵਿੱਚੋਂ ਤੀਰ ਪਾਰ ਨਿਕਲਦੇ ਜਾ ਰਹੇ ਨੇ। ਇੰਨੀ ਬਲੀ ਬਲਵਾਨ ਤਰੀਕੇ ਦੇ ਨਾਲ ਉਹ ਤੀਰ ਚਲਾ ਰਹੇ ਨੇ ਕਿ ਜੇ ਹਾਥੀ ਦੇ ਵੀ ਉਹ ਤੀਰ ਵੱਜੇ ਤੇ ਹਾਥੀ ਵੀ ਮਰ ਜਾਏ, ਘੋੜੇ ਤਾਂ ਬੰਦੇ ਉਹਨਾਂ ਤੀਰਾਂ ਦੇ ਸਾਹਮਣੇ ਮਾਇਨਾ ਹੀ ਕੀ ਰੱਖਦੇ ਨੇ। ਮੁਖਲਿਸ ਖਾਂ ਦਾ ਮਨ ਡਰਿਆ ਹੈ, ਵੇਖ ਰਿਹਾ ਆਲੇ ਦੁਆਲੇ ਕੇ ਦੇ ਬੜੇ ਬੜੇ ਜਰਨੈਲ ਮਿਰਜ਼ਾ ਬੇਗ ਵਰਗੇ, ਭਾਈ ਨੰਦਾ ਜੀ ਵਰਗੇ ਗੁਰਮੁਖਾਂ ਦੇ ਹੱਥੋਂ ਮਾਰੇ ਜਾ ਚੁੱਕੇ ਨੇ। ਉਧਰੋਂ ਪੈਂਦੇ ਖਾਂ ਦਾ ਵੀ ਬੜਾ ਡਰ ਤੇ ਭੈ ਬਣਿਆ ਹੋਇਆ ਕਿ ਉਹ ਵੀ ਬੜਾ ਸੂਰਮਾ ਬਹਾਦਰ ਹੈ, ਬਿਨਾਂ ਹਥਿਆਰਾਂ ਤੋਂ ਹੱਥਾਂ ਨਾਲ ਹੀ ਲੜੀ ਜਾਂਦਾ ਜੰਗ ਦੇ ਮੈਦਾਨ ਚ, ਘੋੜੇ ਤੋਂ ਪਕੜ ਕੇ ਸੂਰਮਿਆਂ ਨੂੰ ਵੱਡਿਆਂ ਵੱਡਿਆਂ ਜਰਨੈਲਾਂ ਨੂੰ ਪਟਕੀਰ ਪਟਕੀਰ ਕੇ ਜ਼ਮੀਨ ਤੇ ਮਾਰਦਾ, ਜਿਹਨੂੰ ਇੱਕ ਵਾਰੀ ਸੁੱਟਦਾ ਹੈ ਉਹ ਮੁੜ ਕੇ ਨਹੀਂ ਉੱਠਦਾ। ਤੋ ਇਸ ਤਰ੍ਹਾਂ ਦਾ ਜਦੋਂ ਘਮਾਸਾਨ ਹੋਇਆ, ਉਧਰੋਂ ਤੁਰਕਾਂ ਤੇ ਇਹੋ ਜਿਹੀ ਸਤਿਗੁਰਾਂ ਦੀ ਮਾਇਆ ਵਰਤੀ, ਇੱਕ ਤਾਂ ਉਹ ਭੁੱਖੇ ਸੀ ਕਿਉਂਕਿ ਦੋ ਦਿਨ ਹੋ ਗਏ ਸਨ ਉਹਨਾਂ ਨੂੰ ਪਿਛਲੇ ਲਾਹੌਰ ਤੋਂ ਚੱਲ ਕੇ ਆਇਆ, ਰਾਤ ਵੀ ਸਾਰੀ ਉਹ ਜਾਗਦੇ ਰਹੇ ਸੀ ਤੇ ਇੱਧਰ ਗੁਰਸਿੱਖਾਂ ਨੇ ਆਰਾਮ ਕੀਤਾ ਹੋਇਆ ਸੀ, ਲੰਗਰ ਪ੍ਰਸ਼ਾਦਾ ਵੀ ਛਕਿਆ ਹੋਇਆ ਸੀ, ਆਨੰਦ ਵਿੱਚ ਸਨ, ਪਰ ਉਹਨਾਂ ਨੇ ਰਾਤ ਨੂੰ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ। ਰਾਤ ਬੀਤ ਗਈ ਹੈ, ਅਗਲਾ ਦਿਨ ਬੀਤ ਗਿਆ, ਇੱਕ ਤਾਂ ਭੁੱਖੇ ਨੇ, ਦੂਜਾ ਥੱਕੇ ਹੋਏ ਨੇ, ਤੀਜਾ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਬੀਰ ਰਸ ਉਹਨਾਂ ਦੇ ਉੱਤੇ ਰਿਸ ਦੀ ਦ੍ਰਿਸ਼ਟੀ ਹੈ, ਜਿਸ ਕਰਕੇ ਉਹਨਾਂ ਦੇ ਅੰਗ ਸਥਲ ਹੋ ਰਹੇ ਨੇ ਤੇ ਤੁਰਕਾਂ ਦੇ ਅੰਗ ਆਪਣੇ ਆਪ ਹੀ ਬਲ ਤੋਂ ਰਹਿਤ ਹੋ ਕੇ ਜ਼ਮੀਨ ਤੇ ਡਿੱਗਣ ਲੱਗ ਪਏ। ਹਥਿਆਰ ਉਹਨਾਂ ਕੋਲੋਂ ਚੁੱਕੇ ਹੀ ਨਹੀਂ ਜਾ ਰਹੇ, ਕਿਰਪਾਨਾਂ ਚੁੱਕਦੇ ਨੇ ਤੇ ਡਿੱਗ ਪੈਂਦੀਆਂ ਨੇ ਤੇ ਤੁਰਕ ਆਪਸ ਵਿੱਚ ਹੀ ਗੱਲਾਂ ਕਰਦੇ ਕਹਿੰਦੇ ਸਾਡਾ ਲੋਹਾ ਸਾਨੂੰ ਧੋਖਾ ਦੇ ਗਿਆ, ਸਾਡੇ ਏਡੇ ਏਡੇ ਵਧੀਆ ਹਥਿਆਰ ਉਹ ਨਹੀਂ ਚੱਲ ਰਹੇ, ਗੁਰਸਿੱਖਾਂ ਦੀਆਂ ਸਸਤੀਆਂ ਜਿਹੀਆਂ ਕਿਰਪਾਨਾਂ ਨੇ ਉਹਨਾਂ ਨਾਲ ਹੀ ਉਹ ਸਾਨੂੰ ਮਾਰੀ ਜਾ ਰਹੇ ਨੇ, ਵੱਢੀ ਜਾ ਰਹੇ ਨੇ, ਕੱਟੀ ਜਾ ਰਹੇ ਨੇ। ਇਸ ਤਰ੍ਹਾਂ ਤੁਰਕਾਂ ਦਾ ਇੱਕ ਵਾਰੀ ਬਹੁਤ ਸਾਰਾ ਦਲ ਹੱਲ ਗਿਆ, ਕਹਿੰਦੇ 7,000 ਫੌਜ ਸੀ, 7,000 ਫੌਜ ਚੋਂ ਬਹੁਤ ਸਾਰੀ ਤਕਰੀਬਨ 3 ਹਿੱਸੇ ਫੌਜ ਜਿਹੜੀ ਆ ਉਹ ਜੰਗ ਦੇ ਮੈਦਾਨ 'ਚ ਮਾਰੀ ਜਾ ਚੁੱਕੀ ਹੈ, ਜੰਗ ਦੇ ਮੈਦਾਨ 'ਚ 3 ਹਿੱਸੇ ਫੌਜ ਨਿਬੜ ਚੁੱਕੀ ਹੈ, ਇੱਕ ਹਿੱਸਾ ਫੌਜ ਹੀ ਬਾਕੀ ਰਹਿ ਗਈ ਹੈ। ਤੋ ਇਸ ਪ੍ਰਕਾਰ ਜਦੋਂ ਕਤਲੋ ਗਾਰਤ ਹੋਈ ਤੇ ਉਸ ਵਕਤ 4 ਘੜੀਆਂ ਤੱਕ, ਕਹਿੰਦੇ 4 ਕੁ ਘੜੀਆਂ ਦਿਨ ਬਾਕੀ ਰਹਿੰਦਾ ਸੀ, ਜੰਗ ਕਰਦਿਆਂ ਆਪਸ ਵਿੱਚ ਰੱਜ ਗਏ ਨੇ, ਤ੍ਰਿਪਤ ਹੋ ਗਏ ਨੇ। ਹੁਣ ਇਸ ਪ੍ਰਕਾਰ ਦੀ ਕਲਾ ਵਰਤੀ ਹੈ ਕਿ ਮੁਖਲਸ ਖਾਂ ਸਤਿਗੁਰਾਂ ਤੋਂ ਡਰ ਕੇ ਭੈ ਭੀਤ ਹੋ ਕੇ ਆਪਣੇ ਦੂਤ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਭੇਜ ਰਿਹਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ।
ਦੁਏਰਾ ਮੁਗਲ ਪਠਾਨ ਮਹਾਨ ਦਲ ਕਤਲ ਭਇਓ ਜਾਵੇ ਏਵ।
ਇਸ ਤਰ੍ਹਾਂ ਜਦੋਂ ਮੁਗਲਾਂ ਤੇ ਪਠਾਣਾਂ ਦਾ ਬਹੁਤ ਵੱਡਾ ਦਲ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ, ਬਹੁਤ ਸਾਰੇ ਤੁਰਕ ਪਠਾਣ ਜੰਗ ਦੇ ਮੈਦਾਨ ਵਿੱਚ ਕਤਲ ਹੋ ਗਏ।
ਸੁਪੱਟ ਸੰਭਾਰੇ ਆਪਣੇ ਸਗਰੇ ਸ਼੍ਰੀ ਗੁਰਦੇਵ।
ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਮਾਂ ਮਿਲ ਗਿਆ, ਜਿਹੜੇ ਸਤਿਗੁਰਾਂ ਦੇ ਜ਼ਖਮੀ ਸੂਰਮੇ ਸੀ, ਜੰਗ ਦੇ ਮੈਦਾਨ 'ਚ ਜ਼ਖਮੀ ਸਨ, ਉਹਨਾਂ ਸੁਪੱਟਾਂ ਨੂੰ, ਸੂਰਮਿਆਂ ਨੂੰ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਸੰਭਾਲ ਲਿਆ, ਉਹਨਾਂ ਜ਼ਖਮੀ ਸੂਰਮੇ ਸਿੱਖਾਂ ਨੂੰ ਮਹਾਰਾਜ ਜੀ ਨੇ ਸੰਭਾਲ ਲਿਆ ਹੈ।
ਜੋ ਪਈ ਮੁਗਲਸ ਖਾਨ ਥਰਿਓ ਜਿਸ ਥਾਨ।
ਉਧਰ ਮੁਖਲਸ ਖਾਂ ਇੱਕ ਥਾਂ ਦੇ ਉੱਤੇ ਟਿਕ ਗਿਆ, ਉਹ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ ਹੈ।
ਇਸ ਕੈ ਚਿੰਤਾ ਸ਼ੋਕ ਮਾਨ।
ਮੁਖਲਸ ਖਾਂ ਦੇ ਮਨ 'ਚ ਬੜੀ ਚਿੰਤਾ ਤੇ ਸ਼ੋਕ ਦੀ ਲਹਿਰ ਦੌੜ ਰਹੀ ਹੈ, ਚਿੰਤਾ ਤੁਰ ਵੀ ਹੈ ਤੇ ਮਨ 'ਚ ਬੜਾ ਵੱਡਾ ਭਾਰੀ ਦੁੱਖ ਵੀ ਹੈ ਵੀ ਕਿਹੜੀ ਬੁਰੀ ਘੜੀ ਸੀ ਜਦੋਂ ਮੈਂ ਚੜ ਕੇ ਗੁਰੂ ਸਾਹਿਬ ਜੀ ਤੇ ਆਇਆ, ਆਪਣੇ ਉਸ ਵਕਤ ਨੂੰ ਤਰਕਾਰਾਂ ਪਾਉਣ ਲੱਗਾ ਹੈ। ਮਨ 'ਚ ਬੜਾ ਸੋਗ ਹੈ ਮੁਖਲਸ ਖਾਂ ਦੇ ਤੇ ਚਿੰਤਾ ਚੱਲ ਰਹੀ ਹੈ।
ਜਿਤਕ ਸੰਸਰ ਬਚੇ ਪਟ ਹਾਰੇ।
ਕਹਿੰਦੇ ਜਿਹੜੇ ਕੁਝ ਕੁ ਸੂਰਮੇ ਦੇ ਬਚੇ ਸਨ ਜੰਗ ਦੇ ਮੈਦਾਨ ਵਿੱਚ, ਉਹ ਵੀ ਹਾਰ ਚੁੱਕੇ ਨੇ, ਉਹ ਵੀ ਲੜਨ ਜੋਗੇ ਨਹੀਂ ਰਹੇ, ਉਹਨਾਂ ਵਿੱਚ ਵੀ ਲੜਨ ਦਾ ਹੌਸਲਾ ਨਹੀਂ ਰਿਹਾ, ਸਰੀਰ ਉਹਨਾਂ ਦੇ ਥੱਕ ਚੁੱਕੇ ਨੇ, ਬਹੁਤ ਜ਼ਿਆਦਾ ਥੱਕੇ ਟੁੱਟੇ ਹੋਏ ਹਨ।
ਸਭ ਦਿਸ਼ਤੇ ਤਿਸ ਪਾਸ ਪੁਕਾਰੇ।
ਜਿਹੜੇ ਸੂਰਮੇ ਬਚੇ ਸਨ ਉਹ ਸਾਰੇ ਪਾਸਿਓਂ ਇਕੱਠੇ ਹੋ ਕੇ, ਇੱਧਰ ਗੁਰੂ ਕੇ ਸਿੱਖਾਂ ਦੇ ਨਾਲ ਲੜਨ ਦੀ ਬਜਾਏ ਉਹ ਇਕੱਠੇ ਹੋ ਕੇ ਸਾਰੇ ਮੁਖਲਸ ਖਾਂ ਦੇ ਕੋਲ ਆਏ, ਜਿੱਥੇ ਨਵਾਬ ਮੁਖਲਸ ਖਾਂ ਖੜਾ ਸੀ। ਇਹਨਾਂ ਸਾਰਿਆਂ ਦਾ ਸਿਪਹਿ ਸਲਾਰ ਜਰਨੈਲ ਹੈ, ਜਿੱਥੇ ਉਹ ਖੜਾ ਸੀ ਉੱਥੇ ਉਹ ਸਾਰੇ ਸੂਰਮੇ ਚੱਲ ਕੇ ਆਏ।
ਤਬੈ ਦੂਤੀ ਕਨਿਕਟ ਬੁਲਾਇਓ।
ਉਸ ਵਕਤ ਉਹਨਾਂ ਨੇ ਜਾ ਕੇ ਮੁਖਲਸ ਖਾਂ ਨੂੰ ਆਖਿਆ ਜੀ ਆਪਾਂ ਜੰਗ ਨਹੀਂ ਹੋਰ ਲੜ ਸਕਦੇ, ਗੁਰੂ ਸਾਹਿਬ ਦੇ ਤੀਰਾਂ ਦੇ ਸਾਹਮਣੇ ਹੁਣ ਖਲੋਣ ਦਾ ਕਿਸੇ ਚ ਹੌਸਲਾ ਨਹੀਂ ਹੈ। ਤੋ ਮੁਖਲਸ ਖਾਂ ਨੇ ਉਸ ਵੇਲੇ ਆਪਣਾ ਇੱਕ ਦੂਤ ਆਪਣੇ ਕੋਲ ਸੱਦਿਆ, ਆਪਣੇ ਇੱਕ ਦੂਤ ਨੂੰ ਆਪਣੇ ਕੋਲ ਬੁਲਾਇਆ।
ਕਹਿ ਬੋ ਬਿਦ ਗੁਰ ਨਿਕਟ ਪਠਾਇਓ।
ਬਹੁ ਪ੍ਰਕਾਰ ਨਾਲ ਸਮਝਾ ਕੇ ਵੀ ਤੂੰ ਆਹ ਗੱਲਾਂ ਜਾ ਕੇ ਗੁਰੂ ਸਾਹਿਬ ਨੂੰ ਕਹਿਣੀਆਂ ਨੇ, ਗੁਰੂ ਸਾਹਿਬ ਨੂੰ ਜਾ ਕੇ ਇਸ ਤਰੀਕੇ ਨਾਲ ਪਿਆਰ ਨਾਲ ਜਾ ਕੇ ਬੇਨਤੀ ਕਰਨੀ ਹੈ। ਕਹਿੰਦੇ ਇਸ ਤਰ੍ਹਾਂ ਮੁਖਲਸ ਖਾਂ ਨੇ ਬਹੁਤ ਸਾਰੀਆਂ ਗੱਲਾਂ ਆਪਣੇ ਦੂਤ ਨੂੰ ਕਹਿ ਸਮਝਾ ਕੇ ਭੇਜਿਆ ਹੈ।
ਸ਼ਸਤਰਹੀਨ ਹੋਏ ਗਇਓ ਅਗਾਰੇ।
ਉਹ ਜਿਹੜਾ ਦੂਤ ਸੀ ਸ਼ਸਤਰ ਵਿਹੂਣਾ ਹੋ ਕੇ, ਉਹਨੇ ਪਹਿਲਾਂ ਆਪਣੇ ਹਥਿਆਰ ਸੁੱਟੇ। ਜੰਗ ਦਾ ਨੇਮ ਸੀ ਜੇ ਦੂਤ ਨੇ ਜਾਣਾ, ਦੂਤ ਨੂੰ ਸ਼ਸਤਰ ਲਿਜਾਣ ਦੀ ਆਗਿਆ ਨਹੀਂ ਸੀ ਹੁੰਦੀ। ਤੋ ਦੂਤ ਨੇ ਉਸ ਵੇਲੇ ਪਹਿਲਾਂ ਆਪਣੇ ਸ਼ਸਤਰ ਸੁੱਟੇ ਦੱਸਣ ਵਾਸਤੇ ਕਿ ਮੈਂ ਗੁਰੂ ਸਾਹਿਬ ਨਾਲ ਗੱਲਬਾਤ ਕਰਨ ਵਾਸਤੇ ਆਇਆ, ਕੋਈ ਜੰਗ ਕਰਨ ਨਹੀਂ ਆਇਆ। ਕਹਿੰਦੇ ਦੂਤ ਨੇ ਪਹਿਲਾਂ ਆਪਣੇ ਸ਼ਸਤਰ ਸੁੱਟੇ ਨੇ, ਸ਼ਸਤਰਾਂ ਦਾ ਤਿਆਗ ਕਰਕੇ ਖਾਲੀ ਹੱਥ महाराज धन गुरु हरगोबिंद साहब जी को चल के आया है,
हाथ जोड़ कर बंधन धारी।
छेवें पातशाह गुरु हरगोबिंद साहब जी दे कोल आके दूत ने हाथ जोड़े, हाथ जोड़ के महाराज जी दे चरणा विच वंदना कीती है, मत्था टेकिया है।
गुरु साहिब सुनिए दे कान,
सतगुरां नूं कहण लगा गरीब नवाज सतगुरु सचे पातशाह जी, मैं आप जी दे चरणा विच बेनती करन वास्ते आया, मुखलस खान ने मैनू भेजिया है, आप जी कृपा करके मेरी बेनती सरवण करो।
मोहे पठायो मुखलस खान।
महाराज जी मैनू नवाब मुखलस खान ने आप जी दे कोल भेजिया है, मैं मुखलस खान दा भेजिया होया तुहाडे कोल चल के आया हां।
कही आपको बात पलेरे।
महाराज जी मुखलस खान ने बड़ी भली गल कह के भेजी है, जिहदे विच तुहाडा भला है, तुहाडे भले दी गल कह के जिहदे विच तुहाडा भला छुपिया होया है, ਉਹ ਗੱਲ ਕਹਿ ਕੇ ਮੁਖਲਸ ਖਾਨ ਨਵਾਬ ਨੇ ਮੈਨੂੰ ਭੇਜਿਆ ਹੈ।
ਤਜੋ ਲੜਾਈ ਭਈ ਕਨੇਰੇ।
ਗੁਰੂ ਜੀ ਏਦਾਂ ਕਰੋ ਵੀ ਹੁਣ ਲੜਾਈ ਬੜੀ ਹੋ ਚੁੱਕੀ ਹੈ, ਜੰਗ ਬਹੁਤ ਹੋ ਚੁੱਕਾ, ਹੁਣ ਤੁਸੀਂ ਇਸ ਜੰਗ ਦਾ ਖਿਆਲ ਛੱਡ ਦਿਓ। ਲੜਾਈ ਬੜੀ ਗਹਿ ਗਹਿ ਚ ਹੋ ਚੁੱਕੀ ਹੈ, ਬੜੇ ਸੂਰਮੇ ਜੰਗ ਦੇ ਮੈਦਾਨ ਵਿਚ ਦੋਹੀ ਪਾਸੀ ਮਾਰੇ ਜਾ ਚੁੱਕੇ ਨੇ, ਤੇ ਗੁਰੂ ਜੀ ਤੁਸੀਂ ਹੁਣ ਇਸ ਜੰਗ ਦਾ ਜਿਹੜਾ ਖਿਆਲ ਹੈ ਉਹ ਹੁਣ ਤਿਆਗ ਦਿਓ, ਇਹ ਲੜਾਈ ਦਾ ਤਿਆਗ ਕਰ ਦਿਓ।
ਹਜ਼ਰਤ ਕੋ ਅਬਦੀ ਜੈ ਬਾਜ।
ਮਹਾਰਾਜ ਜੀ ਜਿਹੜਾ ਬਾਜ ਤੁਸੀਂ ਬਾਦਸ਼ਾਹ ਸ਼ਾਹ ਜਹਾਨ ਦਾ ਆਪਣੇ ਕੋਲ ਰੱਖਿਆ ਪਕੜ ਕੇ, ਕਿਰਪਾ ਕਰਕੇ ਤੁਸੀਂ ਉਹ ਬਾਜ ਵਾਪਸ ਮੋੜ ਦਿਓ। ਲੜਾਈ ਤਾਂ ਉਸ ਬਾਜ ਪਿੱਛੇ ਹੋ ਰਹੀ ਹੈ, ਹੋਰ ਤਾਂ ਕੋਈ ਲੜਾਈ ਦਾ ਕਾਰਨ ਨਹੀਂ। ਇਸ ਕਰਕੇ ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਜਿਹੜਾ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਤੁਸੀਂ ਪਕੜ ਰੱਖਿਆ ਹੈ, ਆਪ ਜੀ ਕਿਰਪਾ ਕਰਕੇ ਉਹ ਬਾਜ ਸਾਨੂੰ ਵਾਪਸ ਮੋੜ ਦਿਓ।
ਨੇ ਥਲ ਅਸ ਜੈ ਬਸੋ ਭਾਜ।
ਨਾਲੇ ਮਹਾਰਾਜ ਜੀ ਬਾਦਸ਼ਾਹ ਦੇ ਨਾਲ ਲੜਾਈ ਤੁਹਾਡੀ ਪੁੱਗਦੀ ਵੀ ਕੋਈ ਨਹੀਂ, ਕਿਉਂਕਿ ਹਿੰਦੁਸਤਾਨ ਵਿਚ ਇਹੋ ਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਜਾ ਕੇ ਤੁਸੀਂ ਲੁਕ ਕੇ ਬਾਦਸ਼ਾਹ ਕੋਲੋਂ ਬਚ ਸਕਦੇ ਹੋ। ਸਾਰੇ ਪਾਸੇ ਬਾਦਸ਼ਾਹ ਦਾ ਰਾਜ ਆ, ਉਹਦਾ ਹੁਕਮ ਚੱਲਦਾ ਹੈ, ਉਹਦਾ ਬਲ ਤੇ ਤਾਣ ਚੱਲਦਾ ਹੈ। ਮਹਾਰਾਜ ਜੀ ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਸਾਰੇ ਭਾਰਤ ਖੰਡ ਵਿਚ ਕਿ ਜਿੱਥੇ ਜਾ ਕੇ ਤੁਸੀਂ ਲੁਕ ਕੇ ਆਪਣੀ ਜਾਨ ਬਚਾ ਸਕੋ।
ਨਾ ਹੱਕ ਪ੍ਰਾਨ ਦੇਤ ਕਿਉਂ ਲੜਕੈ।
ਮਹਾਰਾਜ ਜੀ ਕਿਉਂ ਜੰਗ ਦੇ ਮੈਦਾਨ ਚ ਲੜ ਕੇ ਬਿਨਾਂ ਕਾਰਨ ਤੋਂ ਆਪਣੇ ਪ੍ਰਾਣ ਦੇ ਰਹੇ ਹੋ, ਕਿਉਂ ਤੁਸੀਂ ਆਪ ਆਪਣੀ ਜਾਨ ਦੇ ਦੁਸ਼ਮਣ ਬਣੇ ਹੋਏ ਹੋ।
ਕਿਆ ਸੁਧਰੈ ਜਬ ਮਰਹੋ ਅਰਕੈ।
ਮਹਾਰਾਜ ਜੀ ਜੇ ਜੰਗ ਦੇ ਮੈਦਾਨ ਵਿਚ ਲੜ ਕੇ ਅੜ ਕੇ ਤੁਸੀਂ ਮਰ ਵੀ ਜਾਓਗੇ ਤੇ ਕੀ ਸੁਧਰ ਜਾਏਗਾ। ਇੱਥੇ ਜੰਗ ਦੇ ਮੈਦਾਨ ਵਿਚ ਲੜ ਕੇ ਤਾਂ ਮਰਨਾ ਹੀ ਹੈ ਨਾ, ਬਾਦਸ਼ਾਹ ਦੀ ਕੋਈ ਇੱਕ ਫੌਜ ਭੇਜੀ ਆ ਦੁਬਾਰਾ ਫੇਰ ਭੇਜ ਦੇਗਾ, ਕਿੰਨਾ ਕੁ ਲੜੋਗੇ, ਉਹਦੇ ਕੋਲ ਤਾਂ ਲੱਖਾਂ ਦੀ ਗਿਣਤੀ ਚ ਫੌਜ ਆ, ਕਿੰਨਾ ਕੁ ਚਿਰ ਮੁਕਾਬਲਾ ਕਰੋਗੇ ਉਹਦੇ ਨਾਲ। ਲੜ ਕੇ ਮਰ ਕੇ ਮਹਾਰਾਜ ਜੀ ਮਿਲਣਾ ਕੀ ਹੈ, ਆਪ ਜੀ ਨੂੰ ਪ੍ਰਾਪਤ ਕੀ ਹੋਣਾ ਹੈ।
ਕਈ ਲੱਖ ਸੈਨਾ ਪਤਸ਼ਾਹੀ।
ਮਹਾਰਾਜ ਜੀ ਬਾਦਸ਼ਾਹ ਦੀ ਬਹੁਤ ਲੱਖਾਂ ਦੇ ਵਿਚ ਫੌਜ ਹੈ, 22 ਲੱਖ ਤੋਂ ਵੀ ਅਧਿਕ ਫੌਜ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੇ ਕੋਲ ਭਰਤੀ ਕੀਤੀ ਹੋਈ ਹੈ।
ਕਿਮ ਸਮਤਾ ਚਾਓ ਚਿਤ ਮਾਈ।
ਮਹਾਰਾਜ ਜੀ ਤੁਸੀਂ ਉਹਦੀ ਬਰਾਬਰੀ ਕਿਵੇਂ ਕਰ ਸਕਦੇ ਹੋ, ਕਿਵੇਂ ਉਹਦੀ ਸਮਤਾ ਕਰ ਸਕਦੇ ਹੋ। ਉਹਦੇ ਕੋਲ ਲੱਖਾਂ ਦੀ ਬਸ ਹਿਸਾਬ ਦੇ ਨਾਲ ਫੌਜ ਹੈ, ਤੁਹਾਡੇ ਕੋਲ ਸੈਂਕੜਿਆਂ ਦੇ ਹਿਸਾਬ ਨਾਲ, ਉਹਨੂੰ ਸੈਂਕੜੇ ਲੱਖਾਂ ਦਾ ਮੁਕਾਬਲਾ ਤਾਂ ਨੀ ਨਾ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨਾ ਕੁ ਚਿਰ ਉਹਦੇ ਨਾਲ ਤੁਸੀਂ ਲੜਾਈ ਕਰੋਗੇ, ਜੰਗ ਕਰੋਗੇ।
ਅਲਪ ਬਾਜ ਕੀ ਬਾਤ ਪਛਾਨੋ।
ਕਿਹੜਾ ਕੋਈ ਵੱਡੀ ਗੱਲ ਹੈ, ਇੱਕ ਛੋਟੇ ਜੇ ਬਾਜ ਦੀ ਗੱਲ ਹੈ ਨਾ, ਬਾਜ ਪਿੱਛੇ ਸਾਰੀ ਲੜਾਈ ਹੋ ਰਹੀ ਹੈ, ਬਾਜ ਪਿੱਛੇ ਸਾਰਾ ਫਤੂਰ ਪਿਆ ਹੋਇਆ, ਜੰਗ ਹੋ ਰਿਹਾ। ਮਹਾਰਾਜ ਉਹ ਛੋਟੇ ਜੇ ਬਾਜ ਦੀ ਕਿੱਡੀ ਕੁ ਵੱਡੀ ਗੱਲ ਹੁੰਦੀ ਹੈ, ਜੇ ਤੁਸੀਂ ਮੋੜ ਵੀ ਦਿਓਗੇ ਤੇ ਇਹਦੇ ਚ ਤੁਹਾਡਾ ਕੀ ਘਟ ਜਾਣਾ ਹੈ।
ਇਤੋਂ ਬਿਗਾੜ ਆਪਣ ਕਿਉਂ ਠਾਨੇ ਹੋ।
ਮਹਾਰਾਜ ਜੀ ਤੁਸੀਂ ਇੱਕ ਛੋਟੇ ਜੇ ਬਾਜ ਪਿੱਛੇ ਆਪਣਾ ਇੰਨਾ ਵਿਗਾੜ ਕਿਉਂ ਕੀਤਾ, ਕਿਉਂ ਆਪਣਾ ਇੰਨਾ ਵਿਗਾੜ ਕਰਦੇ ਹੋ। ਮਹਾਰਾਜ ਜੀ ਛੋਟੇ ਜੇ ਬਾਜ ਪਿੱਛੇ ਆਪਣਾ ਇੰਨਾ ਨੁਕਸਾਨ ਕਿਉਂ ਕਰਾ ਰਹੇ ਹੋ।
ਕਰੀ ਭੂਲ ਕਰ ਸਮਝੋ ਅਬੈ।
ਮਹਾਰਾਜ ਜੀ ਇਹ ਸਮਝ ਲੋ ਵੀ ਤੁਸੀਂ ਭੁੱਲ ਕਰ ਲਈ ਹੈ, ਇੰਨਾ ਹੀ ਮੰਨਣਾ ਨਾ ਵੀ ਤੁਸੀਂ ਭੁੱਲ ਕੀਤੀ ਹੈ ਬਾਜ ਫੜ ਕੇ, ਇੰਨਾ ਕੀ ਸਮਝ ਲਓ ਕਿ ਤੁਸੀਂ ਬਾਜ ਪਕੜ ਕੇ ਭੁੱਲ ਕੀਤੀ ਹੈ।
ਮੋ ਸੰਗ ਮਿਲੋ ਸੁਧਾਰੋ ਜਵੈ।
ਮਹਾਰਾਜ ਜੀ ਮੁਖਲਸ ਖਾਂ ਕਹਿੰਦਾ ਵੀ ਤੁਸੀਂ ਮੇਰੇ ਨਾਲ ਮਿਲੋ ਤੇ ਮੈਂ ਤੁਹਾਡੀ ਇਹ ਭੁੱਲ ਵੀ ਖਿਮਾ ਕਰਾ ਦਿਆਂਗਾ, ਬਾਦਸ਼ਾਹ ਨਾਲ ਮਿਲ ਕੇ ਤੁਹਾਡੀ ਇਹ ਭੁੱਲ ਖਿਮਾ ਕਰਾ ਦਿਆਂਗਾ, ਬਾਦਸ਼ਾਹ ਨਾਲ ਮੁਲਾਕਾਤ ਕਰਾ ਦਿਆਂਗਾ।
ਸ਼ਾਹ ਸਮੀਪ ਆਪ ਲੈ ਚੱਲੋ।
ਮੁਗਲ ਸਖਾਂ ਕਹਿੰਦਾ ਮੈਂ ਆਪ ਤੁਹਾਨੂੰ ਬਾਦਸ਼ਾਹ ਦੇ ਕੋਲ ਲੈ ਕੇ ਚੱਲਾਂਗਾ।
ਤੋ ਮੈਂ ਮਿਲਾਏ ਭਲੇ ਕਰ ਮਿਲੋ,
ਔਰ ਤੁਹਾਨੂੰ ਨਾਲ ਲਿਜਾ ਕੇ ਬਾਦਸ਼ਾਹ ਨੂੰ ਮਿਲਾਂਗਾ, ਤੁਹਾਡਾ ਵੀ ਬਾਦਸ਼ਾਹ ਦੇ ਨਾਲ ਮੇਲ ਕਰਾਵਾਂਗਾ, ਸੰਧੀ ਕਰਾਵਾਂਗਾ, ਮੈਂ ਆਪ ਵਿੱਚ ਵਿਚੋਲਾ ਬਣਾਂਗਾ ਤੁਹਾਡੀ ਸੰਧੀ ਕਰਾਉਣ ਵਾਸਤੇ।
ਜੋ ਕੀਨਸ ਅਪਰਾਧ ਵਿਸਾਲਾ, ਖਿਮਾ ਕਰਾਵੋ ਮੈਂ ਤਤਕਾਲ।
ਤੇ ਜਿਹੜਾ ਤੁਸੀਂ ਇਹ ਅਪਰਾਧ ਕੀਤਾ ਹੈ, ਬਾਦਸ਼ਾਹ ਦੀ ਦ੍ਰਿਸ਼ਟੀ ਵਿੱਚ ਤਾਂ ਅਪਰਾਧ ਹੀ ਹੈ ਨਾ, ਕਿ ਉਹਦਾ ਬਾਜ ਫੜ ਕੇ ਤੁਸੀਂ ਆਪਣੇ ਕੋਲ ਰੱਖਿਆ, ਤੇ ਇਹ ਅਪਰਾਧ ਮੈਂ ਬਾਦਸ਼ਾਹ ਨੂੰ ਕਹਿ ਕੇ ਬੇਨਤੀ ਕਰਕੇ ਬਾਦਸ਼ਾਹ ਦਾ ਮਿੰਨਤ ਤਰਲਾ ਕਰਕੇ ਤੁਹਾਡਾ ਇਹ ਅਪਰਾਧ ਖਿਮਾ ਕਰਾ ਦਿਆਂਗਾ। ਮੁਖਲਸ ਖਾਂ ਦੂਤ ਕਹਿ ਰਿਹਾ ਕਿ ਮੁਖਲਸ ਖਾਂ ਨੇ ਮੈਨੂੰ ਇਹ ਗੱਲਾਂ ਕਹਿ ਕੇ ਭੇਜੀਆਂ ਨੇ ਗੁਰੂ ਜੀ, ਕਿ ਉਹ ਕਹਿੰਦਾ ਬਾਦਸ਼ਾਹ ਨਾਲ ਮੈਂ ਤੁਹਾਡਾ ਮੇਲ ਕਰਾ ਦਿਆਂਗਾ, ਔਰ ਜਿਹੜਾ ਤੁਸੀਂ ਅਪਰਾਧ ਕੀਤਾ ਬਾਜ ਪਕੜ ਕੇ, ਇਹ ਅਪਰਾਧ ਮੈਂ ਬਾਦਸ਼ਾਹ ਕੋਲੋਂ ਖਿਮਾ ਕਰਾ ਦੇਵਾਂਗਾ।
ਨਿਜਪੁਰ ਆਦਿ ਗ੍ਰਾਮ ਜੇ ਸਾਰੇ,
ਤੁਹਾਡਾ ਜਿਹੜਾ ਆਪਣਾ ਨਗਰ ਹੈ ਜਾਂ ਹੋਰ ਜਿਹੜਾ ਪਿੰਡਾਂ ਦੇ ਵਿੱਚ ਤੁਹਾਡੀ ਜਗੀਰ ਜਾਇਦਾਦ ਬਣੀ ਹੋਈ ਹੈ,
ਪੁੰਚੋ ਨਿਤ ਜਿਮ ਅਹੋ ਅਗਾਰੇ,
ਜਿਵੇਂ ਤੁਸੀਂ ਅੱਗੇ ਆਨੰਦ ਲੈ ਰਹੇ ਹੋ ਇੱਥੇ ਰਹਿ ਕੇ, ਮੁੜ ਕੇ ਵੀ ਤੁਸੀਂ ਆਨੰਦ ਹੀ ਲੈਣਾ, ਸੁੱਖ ਪੁੰਚੋ, ਤੁਸੀਂ ਆਪਣੇ ਨਗਰ ਦੀ ਜਗੀਰ ਵੀ ਤੁਹਾਡੇ ਕੋਲ ਹੈ, ਇੱਥੇ ਨੇੜੇ ਤੇੜੇ ਦੇ ਹੋਰ ਵੀ ਕਈ ਪਿੰਡਾਂ ਦੀ ਜਗੀਰ ਤੁਹਾਡੇ ਕੋਲ ਪਹਿਲਾਂ ਹੀ ਹੈ, ਬਾਦਸ਼ਾਹ ਨੇ ਆਪ ਜੀ ਨੂੰ ਭੇਟ ਕੀਤੀ ਹੋਈ ਹੈ, ਤੁਸੀਂ ਆਪਣੇ ਆਨੰਦ ਦੇ ਨਾਲ ਸੁੱਖ ਦੇ ਨਾਲ ਸਾਰਾ ਰਾਜ ਭਾਗ ਪੁੰਚਣਾ ਕਰੋ।
ਅਬਲੋ ਲਖੋ ਆਪ ਕੀ ਨੀਕੀ,
ਇਹ ਗੁਰੂ ਜੀ ਹਾਲੇ ਤੱਕ ਤਾਂ ਤੁਹਾਡਾ ਭਲਾ ਹੀ ਹੋਇਆ, ਹਾਲੇ ਕੋਈ ਬਹੁਤਾ ਵਿਗਾੜ ਨਹੀਂ ਹੋਇਆ, ਚਲੋ ਇਹ ਜੰਗ ਹੋ ਗਿਆ, ਦੋਹਾਂ ਪਾਸਿਆਂ ਤੋਂ ਸੂਰਮੇ ਮਰਨੇ ਸਰ ਮਰ ਗਏ, ਪਰ ਹਾਲੇ ਇਹ ਕੋਈ ਬਹੁਤਾ ਜ਼ਿਆਦਾ ਵਿਗਾੜ ਨਹੀਂ ਹੋਇਆ, ਹਾਲੇ ਕੋਈ ਬਹੁਤਾ ਵਿਗਾੜ ਨਾ ਹੋਣ ਕਰਕੇ ਤੁਹਾਡਾ ਭਲਾ ਹੀ ਹੈ।
ਕਰੋ ਕੁਸ਼ਲ ਨਿਜ ਅਰ ਸਭ ਜੀ ਕੀ,
ਇਸ ਕਰਕੇ ਗੁਰੂ ਜੀ ਤੁਸੀਂ ਆਪਣਾ ਤੇ ਆਪਣੇ ਸਾਰੇ ਜੀਆਂ ਦਾ ਸੁੱਖ ਵੇਖੋ, ਤੁਸੀਂ ਵੀ ਆਪਣਾ ਸੁੱਖ ਵੇਖੋ, ਤੇ ਤੁਹਾਡੇ ਜਿੰਨੇ ਜੀ ਨੇ ਸਿੱਖ ਸੇਵਕ ਨੇ ਉਹਨਾਂ ਦੀ ਵੀ ਕੁਸ਼ਲਤਾ ਤੇ ਸੁੱਖ ਵੇਖੋ।
ਨਹੀਂ ਤਲੀ ਜੈਰ ਦੇ ਵਿਚਾਰ,
ਨਹੀਂ ਤਾਂ ਮਹਾਰਾਜ ਜੀ ਫਿਰ ਤੁਸੀਂ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕਰਕੇ ਵੇਖ ਲੋ, ਇਹ ਗੱਲ ਤੁਸੀਂ ਆਪਣੇ ਮਨ ਚ ਵਿਚਾਰ ਲਓ,
ਚੇਤਕ ਹੋਏ ਤੁਮਾਰ ਵਿਗਾੜ।
ਮਹਾਰਾਜ ਜੀ ਇਹ ਗੱਲ ਤੁਸੀਂ ਵਿਚਾਰ ਲਓ ਕਿ ਫਿਰ ਤੁਹਾਡਾ ਬੜਾ ਵਿਗਾੜ ਹੋਵੇਗਾ, ਬੜਾ ਨੁਕਸਾਨ ਹੋਵੇਗਾ, ਹਾਲੇ ਤਾਂ ਕੁਝ ਨੀ ਵਿਗੜਿਆ, ਹਾਲੇ ਤਾਂ ਮਹਾਰਾਜ ਜੀ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ, ਜੇ ਕਿਤੇ ਬਾਦਸ਼ਾਹ ਰੋਸ ਵਿੱਚ ਆ ਗਿਆ, ਉਹਨੇ ਆਪਣੀਆਂ ਲੱਖਾਂ ਦੀ ਗਿਣਤੀ ਚ ਫੌਜ ਭੇਜ ਦਿੱਤੀ, ਤੇ ਫਿਰ ਮਹਾਰਾਜ ਜੀ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ, ਤੁਹਾਡਾ ਬਹੁਤ ਜ਼ਿਆਦਾ ਵਿਗਾੜ ਹੋ ਸਕਦਾ ਹੈ।
ਸ਼ਾਹਜਹਾਂ ਤੋਂ ਤੇਜ਼ ਮਿਸਾਲਾ,
ਮਹਾਰਾਜ ਜੀ ਬਾਦਸ਼ਾਹ ਸ਼ਾਹਜਹਾਨ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਬਾਦਸ਼ਾਹ ਸ਼ਾਹਜਹਾਨ ਦਾ ਬੜਾ ਜ਼ਾਹੋ ਜਲਾਲ ਹੈ, ਉਹਦੇ ਜਲਾਲ ਅੱਗੇ ਉਹਦੇ ਪ੍ਰਤਾਪ ਅੱਗੇ ਕੋਈ ਨੀ ਟਿਕ ਸਕਦਾ।
ਕੋ ਚੱਕੇ ਸਕਲ ਮੈਂ ਪਾਲਾ,
ਬਾਦਸ਼ਾਹ ਦਾ ਏਡਾ ਵੱਡਾ ਪ੍ਰਤਾਪ ਹੈ ਵੀ ਬੜੇ ਬੜੇ ਵੱਡੇ ਰਾਜੇ, ਬੜੇ ਬੜੇ ਵੱਡੇ ਰਾਣੇ ਬਾਦਸ਼ਾਹ ਦੇ ਅੱਗੇ ਝੁਕਦੇ ਨੇ, ਝੁਕ ਕੇ ਬਾਦਸ਼ਾਹ ਨੂੰ ਸਲਾਮਾਂ ਕਰਦੇ ਨੇ, ਬਾਦਸ਼ਾਹ ਨੂੰ ਨਮਸਕਾਰਾਂ ਕਰਦੇ ਨੇ।
ਦੇਸ਼ਨ ਕੇ ਪਤੀ ਜੇ ਅਬਰਾਮੋ ਠਾਣੇ ਆਨ ਸਲਾਮ ਤੁਮਾਮੋ,
ਵੱਡੇ ਵੱਡੇ ਦੇਸ਼ਾਂ ਦੇ ਬੜੇ ਬੜੇ ਬਰਿਆਮ ਸੂਰਮੇ ਪਤੀ ਨੇ, ਬੜੇ ਬੜੇ ਵੱਡੇ ਰਾਜੇ ਨੇ, ਬਾਦਸ਼ਾਹ ਪਾਤਸ਼ਾਹ ਨੇ, ਉਹ ਆ ਕੇ ਸਾਰੇ ਬਾਦਸ਼ਾਹ ਸ਼ਾਹਜਹਾਨ ਨੂੰ ਸਲਾਮ ਕਰਕੇ ਮਿਲਦੇ ਨੇ, ਬਾਦਸ਼ਾਹ ਦਾ ਪ੍ਰਤਾਪ ਮੰਨਦੇ ਨੇ, ਬਾਦਸ਼ਾਹ ਦਾ ਲੋਹਾ ਮੰਨ ਕੇ ਇਹਦੇ ਅੱਗੇ ਆ ਕੇ ਝੁਕਦੇ ਹਨ।
ਵਾਰ ਵਾਰ ਸਾਡੇ ਰਾਠੋਰ ਜਿੰਟਿਗ ਬੜੇ ਮਵਾਸੇ ਠੋਰ,
ਮਾਰਵਾੜ ਦੇ ਇਲਾਕੇ ਚ ਜਿਹੜੇ ਚੰਗੇ ਚੰਗੇ ਹਾਂਡੇ ਰਠੌੜ ਰਾਜਪੂਤ ਰਾਣੇ ਰਾਜੇ ਨੇ, ਰਾਜਸਥਾਨ ਜੈਪੁਰ ਜੋਧਪੁਰ ਦੀਆਂ ਰਿਆਸਤਾਂ ਦੇ, ਜਿਨ੍ਹਾਂ ਕੋਲ ਬੜੇ ਬੜੇ ਵੱਡੇ ਕਿਲੇ ਨੇ, ਕਦੇ ਜਾਓ ਉਹਨਾਂ ਇਲਾਕਿਆਂ ਵਿੱਚ, ਅੱਜ ਵੀ ਉਹਨਾਂ ਦੇ ਮੌਜੂਦ ਨੇ ਉਹ ਬੜੇ ਬੜੇ ਵੱਡੇ ਕਿਲੇ। ਕਹਿੰਦੇ ਆ ਦੂਤ ਕਹਿੰਦਾ ਜੀ ਬਾਦਸ਼ਾਹ ਦੇ ਕੋਲ ਤਾਂ ਉਹ ਵੀ ਆ ਕੇ ਝੁਕਦੇ ਨੇ, ਜਿਹੜੇ ਮਾਰਵਾੜ ਦੇ ਬੜੇ ਬੜੇ ਮਾਰਵਾੜੀਏ ਹਾਂਡੇ ਰਠੌਰ ਨੇ, ਜਿਨ੍ਹਾਂ ਦੇ ਕੋਲ ਲੁਕਣ ਵਾਸਤੇ, ਛਿਪਣ ਵਾਸਤੇ, ਬਾਗੀ ਹੋਣ ਵਾਸਤੇ, ਚਿਤੌੜਗੜ੍ਹ ਵਰਗੇ ਬੜੇ ਬੜੇ ਵੱਡੇ ਕਿਲੇ ਹਨ।
ਦਿਸ਼ ਦੱਛਣ ਕੋ
ਫਿਰ ਜਿਹੜੇ ਦੱਖਣ ਦਿਸ਼ਾ ਦੇ ਵਿੱਚ ਰਹਿਣ ਵਾਲੇ ਵੱਡੇ ਵੱਡੇ ਰਾਜੇ ਰਾਣੇ ਨੇ ਜਿਹੜੇ ਆਪਣੇ ਆਪ ਨੂੰ ਮਰਹੱਟੇ ਕਹਾਉਣ ਵਾਲੇ ਹਨ,
ਦੇ ਦੇ ਡੋਲੇ ਹੋਏ ਦੀਨ ਮਿਲ ਸ਼ਾਹ ਨਿਉਰੇ,
ਡੋਲੇ ਦੇ ਦੇ ਕੇ ਮਿਲਦੇ ਨੇ ਆਪਣੀਆਂ ਬੇਟੀਆਂ ਦੇ ਧੀਆਂ ਦੇ ਡੋਲੇ ਦੇ ਕੇ ਬਾਦਸ਼ਾਹ ਸ਼ਾਹਜਹਾਨ ਨੂੰ, ਇਹਦੇ ਅੱਗੇ ਦੀਨ ਹੋ ਕੇ ਘਿਗਿਆ ਕੇ ਹੱਥ ਜੋੜ ਕੇ ਬਾਦਸ਼ਾਹ ਨੂੰ ਮਿਲਦੇ ਹਨ।
ਪੂਰਬ ਦਿਸ਼ ਕੇ ਆਦ ਬੰਗਾਲਾ ਚੁੱਕੇ ਮੈਕ ਲੱਕ ਤੇਜ ਬਿਸਾਲਾ,
ਜਿਹੜੇ ਪੂਰਬ ਦਿਸ਼ਾ ਦੇ ਜਿਹੜੇ ਬੰਗਾਲ ਆਦਿਕ ਦੇਸ਼ਾਂ ਦੇ ਜਿਹੜੇ ਬੜੇ ਬੜੇ ਵੱਡੇ ਮਹੀਪ ਨੇ, ਬੜੇ ਬੜੇ ਵੱਡੇ ਰਾਜੇ ਨੇ, ਉਹ ਵੀ ਆ ਕੇ ਬਾਦਸ਼ਾਹ ਦਾ ਤੇਜ ਵੇਖ ਕੇ ਬਾਦਸ਼ਾਹ ਦੇ ਅੱਗੇ ਝੁਕਦੇ ਨੇ, ਬਾਦਸ਼ਾਹ ਨੂੰ ਆ ਕੇ ਸਲਾਮਾਂ ਕਰਦੇ ਨੇ।
ਹੁਣ ਪਰਬਤ ਵਾਸੀ ਜੇ ਰਾਜਾ,
ਫਿਰ ਆ ਜਿਹੜੇ ਪਰਬਤ ਵਾਸੀ ਰਾਜੇ ਨੇ, ਪਹਾੜਾਂ ਵਿਚ ਰਹਿਣ ਵਾਲੇ ਪਹਾੜੀ ਰਿਆਸਤਾਂ ਦੇ ਰਾਜੇ ਹਨ,
ਕਰ ਭਲੇ ਸੁਗਾਤ ਸਮਾਜਾ,
ਬੜੀਆਂ ਬੜੀਆਂ ਭਲੀਆਂ ਸੁਗਾਤਾਂ ਲੈ ਕੇ, ਬੜੇ ਬੜੇ ਵਧੀਆ ਪਦਾਰਥ ਲੈ ਕੇ ਬਾਦਸ਼ਾਹ ਦੇ ਚਰਨਾਂ ਵਿਚ ਆ ਕੇ ਉਹਨੂੰ ਭੇਟ ਕਰਕੇ ਮਿਲਦੇ ਹਨ।
ਤਨਜਾ ਡੋਲੇ ਦੇ ਮਿਲੇ,
ਏਡਾ ਭੈ ਮੰਨਦੇ ਨੇ ਕਿ ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਬਾਦਸ਼ਾਹ ਨਾਲ ਰਿਸ਼ਤੇਦਾਰੀਆਂ ਪਾਉਂਦੇ ਨੇ, ਬਾਦਸ਼ਾਹ ਦੇ ਨਾਲ ਆਪਣਾ ਸੰਬੰਧ ਜੋੜਦੇ ਨੇ, ਡੋਲੇ ਦੇ ਕੇ ਮਿਲਦੇ ਹਨ।
ਆਪਣੇ ਕਾਜ ਸਵਾਰੇ ਭਲੇ,
ਆਪਣੇ ਕੰਮ ਸਵਾਰਦੇ ਨੇ, ਆਪਣੇ ਕਾਰਜਾਂ ਨੂੰ ਸਵਾਰਦੇ ਹਨ।
ਪੱਛਮ ਦਿਸ਼ ਜੈ ਬਲਕ ਬੁਖਾਰਾ, ਗਿਨੋ ਕਹਾਂ ਲੱਗਦੇ ਸੀ ਉਦਾਰਾ।
ਗੁਰੂ ਜੀ, ਪੱਛਮ ਦਿਸ਼ਾ ਦੀ ਗੱਲ ਕਰੀਏ, ਬਲਕ ਤੇ ਬੁਖਾਰੇ ਤੱਕ ਦੇ ਜਿਹੜੇ ਵੱਡੇ ਵੱਡੇ ਪਠਾਨ ਤੇ ਗਿਲਜੇ ਨੇ, ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਤੇ ਬਹਾਦਰ ਕਹਾਉਣ ਵਾਲੇ ਨੇ, ਉਹ ਗਿਲਜੇ, ਉਹ ਪਠਾਨ, ਜਿਨ੍ਹਾਂ ਦੇਸ਼ਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹ ਵੀ ਆ ਕੇ ਬਾਦਸ਼ਾਹ ਦੇ ਅੱਗੇ ਝੁਕਦੇ ਨੇ, ਬਾਦਸ਼ਾਹ ਸ਼ਾਹਜਹਾਨ ਦਾ ਪ੍ਰਤਾਪ ਮੰਨਦੇ ਨੇ।
ਫਿਰੈ ਸਭਨ ਮੈਂ ਸ਼ਾਹ ਦੁਆਈ,
ਬਾਦਸ਼ਾਹ ਦੀ ਦੁਆਈ ਸਾਰਿਆਂ ਵਿਚ ਫਿਰਦੀ ਹੈ, ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਦੇ ਵਿਚ ਬਾਦਸ਼ਾਹ ਦੇ ਨਾਂ ਦੀ ਦੁਆਈ ਫਿਰਦੀ ਹੈ।
ਭਿਖ ਪ੍ਰਤਾਪ ਕੋ ਸਭ ਡਰ ਪਾਏ,
ਬਾਦਸ਼ਾਹ ਦਾ ਪ੍ਰਤਾਪ ਇੰਨਾ ਹੈ ਕਿ ਉਹਦਾ ਪ੍ਰਤਾਪ ਵੇਖ ਕੇ ਸਭ ਡਰਦੇ ਨੇ, ਸਭ ਦੇ ਮਨ ਦੇ ਵਿਚ ਭੈ ਪੈਦਾ ਹੁੰਦਾ, ਬਾਦਸ਼ਾਹ ਦਾ ਇੰਨਾ ਜ਼ਿਆਦਾ ਡਰ ਤੇ ਇੰਨਾ ਜ਼ਿਆਦਾ ਉਹਦਾ ਭੈ ਅਦਬ ਬਣਿਆ ਹੋਇਆ ਹੈ।
ਨਹੀਂ ਜਗਤ ਮੈਂ ਕੋ ਨਰ ਆਨ,
ਗੁਰੂ ਜੀ, ਇਸ ਜਗਤ ਵਿਚ ਕੋਈ ਬੰਦਾ ਐਸਾ ਹੋਰ ਹੈ ਹੀ ਨਹੀਂ,
ਜੋ ਸਨਮੁਖ ਹੋਏ ਬਣੇ ਸਮਾਨ,
ਜਿਹੜਾ ਬਾਦਸ਼ਾਹ ਦੇ ਸਾਹਮਣੇ ਹੋ ਕੇ ਬਾਦਸ਼ਾਹ ਦੀ ਬਰਾਬਰੀ ਕਰ ਸਕੇ, ਕੋਈ ਬੰਦਾ ਇਹੋ ਜਿਹਾ ਹੈ ਹੀ ਨਹੀਂ, ਕੋਈ ਰਾਜਾ, ਕੋਈ ਰਾਣਾ, ਕੋਈ ਬਾਦਸ਼ਾਹ ਇਹੋ ਜਿਹਾ ਹੈ ਹੀ ਨਹੀਂ ਜਿਹੜਾ ਬਾਦਸ਼ਾਹ ਸ਼ਾਹਜਹਾਨ ਦੇ ਸਨਮੁਖ ਖਲੋ ਕੇ ਦੇ ਸਮਾਨ ਬਰਾਬਰ ਲੜ ਸਕੇ, ਇਹਦੇ ਸਨਮਾਨ ਸਾਹਮਣੇ ਹੋ ਕੇ ਖਲੋ ਕੇ ਲੜ ਸਕੇ।
ਲੱਖਾਂ ਚੜ੍ਹੇ ਬਾਹਨੀ ਸੰਗ,
ਲੱਖਾਂ ਦੀ ਗਿਣਤੀ ਵਿਚ ਵਾਹਨੀ ਉਹਦੇ ਨਾਲ ਚੜ੍ਹਦੀ ਹੈ, ਬਾਹਨੀ ਕਹਿੰਦੇ ਨੇ ਫੌਜ ਨੂੰ, ਜਦੋਂ ਬਾਦਸ਼ਾਹ ਸ਼ਾਹਜਹਾਨ ਚੜ੍ਹਾਈ ਕਰਦਾ ਤੇ ਉਹਦੇ ਨਾਲ ਲੱਖਾਂ ਦੀ ਗਿਣਤੀ ਦੀ ਫੌਜ ਨਾਲ ਚੜ੍ਹਦੀ ਹੈ।
ਆਇਸ ਮਨ ਪ੍ਰਾਨ ਦੇ ਜੰਗ,
ਉਹਦੀ ਆਇਸ ਮੰਨ ਕੇ, ਉਹਦਾ ਹੁਕਮ ਮੰਨ ਕੇ, ਉਹ ਜਿਹੜੇ ਵੱਡੇ ਵੱਡੇ ਸੂਰਮੇ ਨੇ ਆਪਣੇ ਪ੍ਰਾਣ ਤਿਆਗਣ ਨੂੰ ਤਿਆਰ ਹੋ ਜਾਂਦੇ ਨੇ, ਉਹ ਜੰਗ ਦੇ ਮੈਦਾਨ ਵਿਚ ਲੜ ਕੇ ਆਪਣੇ ਆਪ ਨੂੰ ਮਰਨ ਵਾਸਤੇ ਤਿਆਰ ਕਰਦੇ ਨੇ।
ਤੁਮ ਕਿਸ ਕੇ ਬਲ ਕਰੋ ਲੜਾਈ,
ਗੁਰੂ ਜੀ, ਤੁਸੀਂ ਕਿਹਦੇ ਬਲ ਨਾਲ ਲੜਾਈ ਕਰਦੇ ਹੋ, ਨਾ ਤੁਹਾਡੇ ਕੋਲ ਕਿਲਾ, ਨਾ ਤੁਹਾਡੇ ਕੋਲ ਫੌਜਾਂ, ਨਾ ਤੁਹਾਡੇ ਕੋਲ ਦੇਸ਼, ਤੁਸੀਂ ਕਿਹਦੇ ਬਲ ਦੇ ਨਾਲ ਬਾਦਸ਼ਾਹ ਦਾ ਮੁਕਾਬਲਾ ਕਰ ਰਹੇ ਹੋ, ਬਾਦਸ਼ਾਹ ਨਾਲ ਲੜਾਈ ਕਰ ਰਹੇ ਹੋ?
ਮੁਸ਼ਕਲ ਬਣੇ ਬਸੋ ਕਿਸ ਥਾਏ,
ਗੁਰੂ ਜੀ, ਬੜੀ ਮੁਸ਼ਕਲ ਬਣ ਜਾਏਗੀ ਤੁਹਾਡੇ ਵਾਸਤੇ, ਕਿਹੜੀ ਥਾਂ ਤੇ ਜਾ ਕੇ ਵਸੋਗੇ, ਕਿੱਥੇ ਜਾ ਕੇ ਤੁਸੀਂ ਨਿਵਾਸ ਕਰੋਗੇ, ਬਾਦਸ਼ਾਹ ਕੋਲੋਂ ਭੱਜ ਕੇ ਕਿੱਥੇ ਜਾਓਗੇ?
ਅੜੋ ਲੜੋ ਹੋਵੇ ਹੱਥ ਪ੍ਰਾਨਾ,
ਜੇ ਅੜ ਕੇ ਲੜੋਗੇ ਤੇ ਲੜ ਕੇ ਫਿਰ ਪ੍ਰਾਣ ਹਾਨੀ ਹੋਣਗੇ ਜੰਗ ਦੇ ਮੈਦਾਨ ਵਿਚ ਤੁਹਾਡਾ ਤੇ ਤੁਹਾਡੇ ਸਿੱਖਾਂ ਦਾ ਨੁਕਸਾਨ ਹੀ ਹੋਵੇਗਾ।
ਜੀਵੋ ਛਪੋ ਜਾਏ ਕਿਸ ਥਾਨਾ,
ਜੇ ਰਹਿ ਵੀ ਗਏ ਜੀਵੋਗੇ ਵੀ ਤੇ ਕਿਹੜੀ ਥਾਂ ਤੇ ਜਾ ਕੇ ਜੀਵੋਗੇ, ਕਿੱਥੇ ਜਾ ਕੇ ਲੁਕ ਕੇ ਤੁਸੀਂ ਆਪਣਾ ਜੀਵਨ ਲੋੜੋਗੇ?
ਮਾਨੋ ਮੋਰ ਕਯੋ ਦਿਓ ਬਾਜ,
ਕਰਕੇ ਗੁਰੂ ਜੀ ਮੇਰਾ ਕਿਹਾ ਮੰਨੋ ਤੇ ਜਿਹੜਾ ਬਾਦਸ਼ਾਹ ਦਾ ਬਾਜ ਹੈ ਉਹ ਬਾਜ ਤੁਸੀਂ ਮੋੜ ਦਿਓ, ਹਾਲੇ ਵੀ ਕੁਝ ਨਹੀਂ ਵਿਗੜਿਆ, ਕਹਿ ਮੇਰਾ ਕਹਿਣਾ ਮੰਨ ਲਓ। ਮੁਖਲਿਸ ਖਾਂ ਨੇ ਗੱਲ ਕਹੀ ਹੈ ਕਿ ਮੇਰਾ ਇਹ ਕਹਿਣਾ ਮੰਨ ਲਓ, ਹਾਲੇ ਵੀ ਆਪਣਾ ਜਿਹੜਾ ਤੁਸੀਂ ਇਹ ਰੋਸ ਤਿਆਗ ਕੇ ਬਾਜ ਬਾਦਸ਼ਾਹ ਦਾ ਵਾਪਸ ਮੋੜ ਦਿਓ
ਨਾ ਤਾਂ ਮੈਂ ਹੱਥੋਂ ਲੜਤੀ ਆਜ
ਨਹੀਂ ਤਾਂ ਮੁਖਲ ਸਖਾਂ ਕਹਿੰਦਾ ਮੈਂ ਹਾਲੇ ਹਾਰਿਆ ਨਹੀਂ ਮੈਂ ਜੰਗ ਦੇ ਮੈਦਾਨ ਵਿਚ ਹਾਲੇ ਵੀ ਲੜਨ ਨੂੰ ਤਿਆਰ ਹਾਲੇ ਤਾਂ ਗੱਲਬਾਤ ਕਰਨ ਵਾਸਤੇ ਦੂਤ ਭੇਜ ਰਿਹਾ ਮੈਂ ਲੜਾਈ ਤੋਂ ਪਿੱਛੇ ਨਹੀਂ ਹਟਿਆ ਨਹੀਂ ਤਾਂ ਅੱਜ ਵੀ ਮੈਂ ਜੰਗ ਦੇ ਮੈਦਾਨ ਵਿਚ ਲੜ ਕੇ ਤੁਹਾਨੂੰ ਮਾਰ ਸਕਦਾ ਹਾਂ
ਸ਼੍ਰੀ ਨਾਨਕ ਗਾਦੀ ਪਰ ਅਹੋ ਪੂਰਬ ਰੀਤ ਜਥਾ ਤਿਮਰੋ
ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ ਤੇ ਜਿਵੇਂ ਤੁਹਾਡੇ ਵੱਡੇ ਵਡੇਰੇ ਗੁਰਤਾ ਗੱਦੀ ਤੇ ਰਹੇ ਨੇ ਸ਼ਾਂਤੀ ਦੇ ਨਾਲ ਬਹਿ ਕੇ ਭਗਤੀ ਕਰਦੇ ਰਹੇ ਨੇ ਉਪਦੇਸ਼ ਦਿੰਦੇ ਰਹੇ ਨੇ ਉਸੇ ਤਰ੍ਹਾਂ ਸ਼ਾਂਤੀ ਭਗਤੀ ਦਾ ਉਪਦੇਸ਼ ਜਿਵੇਂ ਤੁਹਾਡੇ ਵੱਡੇ ਵਡੇਰੇ ਕਰਦੇ ਰਹੇ ਨੇ ਉਸੇ ਤਰ੍ਹਾਂ ਤੁਸੀਂ ਵੀ ਕਰੋ
ਨਹੀਂ ਚਾਲ ਤੁਮ ਕੀਨਸ ਕੈਸੇ
ਤੁਸੀਂ ਇਹ ਨਵੀਂ ਮਰਿਆਦਾ ਕਿਉਂ ਟੋਰੀ ਹੈ ਤੁਸੀਂ ਇਹ ਨਵੀਂ ਮਰਿਆਦਾ ਆਪਣੇ ਵੱਡੇ ਵਡੇਰਿਆਂ ਤੋਂ ਬਾਗੀ ਹੋ ਕੇ ਚਲਾਈ ਨਾ ਤੁਹਾਡੇ ਵੱਡੇ ਵਡੇਰਿਆਂ ਨੇ ਕਦੇ ਹਥਿਆਰ ਨਹੀਂ ਚੁੱਕੇ ਜੰਗ ਦੇ ਮੈਦਾਨ ਚ ਨਾ ਗੁਰੂ ਨਾਨਕ ਸਾਹਿਬ ਲੜੇ ਨੇ ਨਾ ਹੋਰ ਤੁਹਾਡਾ ਕੋਈ ਵਡੇਰਾ ਲੜਿਆ ਤੁਸੀਂ ਕਿਉਂ ਜੰਗ ਦੇ ਮੈਦਾਨ ਦੇ ਵਿੱਚ ਤੇਗਾਂ ਚੁੱਕ ਕੇ ਲੜਨਾ ਸ਼ੁਰੂ ਕੀਤਾ ਇਹ ਨਵੀਂ ਰੀਤ ਨਵੀਂ ਮਰਿਆਦਾ ਤੁਸੀਂ ਕਿਉਂ ਚਲਾਈ ਹੈ
ਸਮਤਾ ਚੈਤ ਸ਼ਾਹ ਕੀ ਜੈਸੇ
ਤੁਸੀਂ ਤਾਂ ਬਾਦਸ਼ਾਹ ਦੀ ਬਰਾਬਰੀ ਕਰਨਾ ਚਾਹੁੰਦੇ ਹੋ ਬਾਦਸ਼ਾਹ ਦੇ ਬਰਾਬਰ ਆਪਣੇ ਕੋਲ ਫੌਜਾਂ ਇਕੱਠੀਆਂ ਕਰਨਾ ਚਾਹੁੰਦੇ ਹੋ
ਤਖਤ ਰਚਿਓ ਅਰ ਚਮੋ ਬਣਾਵੋ
ਤੁਸੀਂ ਤਖਤ ਰਚ ਲਿਆ ਪਹਿਲਾਂ ਗੱਦੀ ਤੇ ਬਹਿੰਦੇ ਸੀ ਜਿਵੇਂ ਬਾਦਸ਼ਾਹ ਦਾ ਤਖਤ ਲੱਗਦਾ ਹੈ ਏਦਾਂ ਤੁਸੀਂ ਵੀ ਤਖਤ ਦੀ ਰਚਨਾ ਕਰ ਲਈ ਹੈ ਫੌਜਾਂ ਤੁਸੀਂ ਆਪਣੇ ਕੋਲ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ
ਜਗ ਸਾਚੇ ਪਾਤਸ਼ਾਹ ਕਾਓ
ਔਰ ਇਸ ਜਗਤ ਵਿੱਚ ਤੁਸੀਂ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਣ ਲੱਗ ਪਏ ਹੋ ਤੁਸੀਂ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ ਹੋ
ਇਹ ਸਭ ਤਿਆਗ ਬਾਜ ਲਿਓ ਸੰਗ
ਇਸ ਕਰਕੇ ਗੁਰੂ ਜੀ ਇਹ ਸਾਰਾ ਕੁਝ ਤਿਆਗ ਦਿਓ ਤੇ ਸਾਰਾ ਕੁਝ ਤਿਆਗ ਕੇ ਹਥਿਆਰ ਸ਼ਸਤਰ ਤਿਆਗ ਕੇ ਬਾਜ ਨਾਲ ਲੈ ਲਓ ਬਾਦਸ਼ਾਹ ਦਾ ਤੇ ਬਾਜ ਨਾਲ ਲੈ ਕੇ
ਮੈਂ ਕਰਦੀ ਹਾਂ ਸ਼ਾਹ ਸੋ ਰੰਗ
ਮੇਰੇ ਨਾਲ ਚੱਲੋ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਮੈਂ ਬਾਦਸ਼ਾਹ ਦੇ ਨਾਲ ਤੁਹਾਡਾ ਪ੍ਰੇਮ ਬਣਾ ਦਿਆਂਗਾ ਬਾਦਸ਼ਾਹ ਦੇ ਨਾਲ ਤੁਹਾਡੀ ਸੰਧੀ ਕਰਾ ਦਿਆਂਗਾ ਜਦੋਂ ਜੇ ਲੜਾਈ ਹੋਈ ਵੀ ਹੈ ਤੇ ਬਾਦਸ਼ਾਹ ਨੂੰ ਕਹਿ ਕੇ ਮੈਂ ਇਹ ਸਾਰਾ ਝਗੜਾ ਮਿਟਾ ਦਿਆਂਗਾ ਤੁਸੀਂ ਬਾਜ ਲੈ ਕੇ ਮੇਰੇ ਨਾਲ ਚੱਲੋ
ਜੋ ਸਿਆਣੇ ਤੁਮਰੇ ਟਿਗ ਥਿਰਵਤ
ਜੇ ਤੁਸੀਂ ਇਹ ਗੱਲ ਕੱਲੇ ਨਹੀਂ ਵਿਚਾਰਨਾ ਚਾਹੁੰਦੇ ਤੇ ਤੁਹਾਡੇ ਨਾਲ ਸਿਆਣੇ ਬੰਦੇ ਵੀ ਐਣ
ਤਿਨਕੇ ਸਾਥ ਲਿਓ ਕਰ ਮਸਲਤ
ਜਿਹੜੇ ਤੁਹਾਡੇ ਉਹ ਸਿਆਣੇ ਸੂਝਵਾਨ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਬਹਿ ਕੇ ਇਸ ਗੱਲ ਦੀ ਵਿਚਾਰ ਕਰ ਲਓ ਉਹ ਵੀ ਤੁਹਾਨੂੰ ਇਹੀ ਕਹਿਣਗੇ ਜੋ ਮੈਂ ਕਹਿ ਰਿਹਾ ਉਹਨਾਂ ਦੇ ਨਾਲ ਤੁਸੀਂ ਬਹਿ ਕੇ ਸਾਰੀਆਂ ਚੰਗੀਆਂ ਤੇ ਭਲੀਆਂ ਗੱਲਾਂ ਵਿਚਾਰ ਲਓ
ਜਿਉਂ ਆਜੀ ਤੁਮਕੋ ਮਨ ਆਏ ਕਹਿ ਭੇਜੋ ਤਿਮ ਕਰੈ ਬਣਾਏ
ਜਿਵੇਂ ਤੁਹਾਡੇ ਮਨ ਨੂੰ ਚੰਗੀ ਬਣ ਆਵੇ ਉਸੇ ਤਰ੍ਹਾਂ ਤੁਸੀਂ ਹੁਣ ਕਹਿ ਕੇ ਭੇਜ ਦਿਓ ਇਸ ਦੂਤ ਨੂੰ ਮੁਖਲਸ ਖਾਨ ਨੇ ਮਹਾਰਾਜ ਜੀ ਇਹ ਬੇਨਤੀ ਆਪ ਜੀ ਦੇ ਚਰਨਾਂ ਚ ਭੇਜੀ ਹੈ ਉਹਨੇ ਇਹ ਆਪ ਜੀ ਨੂੰ ਕਹਿ ਕੇ ਦਰਖਾਸਤ ਕੀਤੀ ਜਿਵੇਂ ਆਪ ਜੀ ਦੇ ਮਨ ਨੂੰ ਹੁਣ ਚੰਗਾ ਲੱਗੇ ਉਸੇ ਤਰ੍ਹਾਂ ਤੁਸੀਂ ਜਵਾਬ ਦਿਓ ਤਾਂ ਜੋ ਮੈਂ ਮੁਖਲਸ ਖਾਨ ਨੂੰ ਦੁਬਾਰਾ ਜਾ ਕੇ ਦੱਸ ਸਕਾਂ
ਹੁਣ ਤੋ ਦੂਤ ਕੇ ਬਚ ਮੁਸਕਾਏ
ਜਦੋਂ ਦੂਤ ਨੇ ਬੇਨਤੀ ਕੀਤੀ ਇਹ ਗੱਲਾਂ ਕਹੀਆਂ ਨਾਲੇ ਤਾਂ ਡਰ ਕੇ ਬੇਨਤੀਆਂ ਵੀ ਕਰ ਰਹੇ ਨਾਲੇ ਆਪਣਾ ਜ਼ੋਰ ਵੀ ਵਿਖਾਉਂਦੇ ਵੀ ਸਾਡੇ ਚ ਤਾਣ ਵੀ ਹੈ ਮੁਖਲਸ ਖਾਂ ਕਹਿੰਦਾ ਮੈਂ ਲੜਨ ਨੂੰ ਹਲੇ ਵੀ ਤਿਆਰ ਹਾਂ ਤੇ ਸਤਿਗੁਰੂ ਜੀ ਤਾਂ ਜਾਣਦੇ ਹੀ ਸਨ ਵੀ ਕਿੰਨੀ ਕੁ ਤਿਆਰੀ ਹੈ ਇਹਦੀ ਲੜਨ ਦੀ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਮੁਸਕਰਾ ਕੇ ਦੂਤ ਦੀਆਂ ਗੱਲਾਂ ਸੁਣ ਕੇ ਇਹਨੂੰ ਜਵਾਬ ਦੇ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ
ਸ਼੍ਰੀ ਹਰਗੋਬਿੰਦ ਚੰਦ ਸੁਆਏ
ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਚਿਹਰਾ ਚੰਦਰਮਾ ਜੈਸਾ ਸੁੰਦਰ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ ਦੂਤ ਨੂੰ ਕਹਿਣ ਲੱਗੇ
ਸੁਣੋ ਦੂਤ ਅਬ ਬਾਕ ਹਮਾਰੇ ਮੁਗਲਸ ਖਾਨ ਬਤਾਓ ਸਾਰੇ
ਮਹਾਰਾਜ ਜੀ ਕਹਿੰਦੇ ਦੂਤ ਜੀ ਜੋ ਕੁਝ ਮੁਖਲਸ ਖਾਨ ਨੇ ਕਿਹਾ ਸੀ ਤੁਸੀਂ ਕਹਿ ਦਿੱਤਾ ਨਾ ਹੁਣ ਸਾਡੀ ਗੱਲ ਸੁਣ ਲਓ ਹੁਣ ਜਿਹੜੀ ਗੱਲ ਅਸੀਂ ਕਹਿਣ ਲੱਗੇ ਉਹ ਸੁਣ ਲਓ ਤੇ ਇੱਕ ਇੱਕ ਸ਼ਬਦ ਇਸੇ ਤਰ੍ਹਾਂ ਹੀ ਦੱਸੀ ਜਾ ਕੇ ਜਿਵੇਂ ਤੈਨੂੰ ਕਹਾਂਗੇ ਨਾ ਏਦਾਂ ਹੀ ਜਾ ਕੇ ਮੁਖਲਸ ਖਾਨ ਨੂੰ ਦੱਸ ਦੇਈ ਜੋ ਤੈਨੂੰ ਹੁਣ ਕਹਿਣ ਲੱਗੇ ਆ ਉਹ ਧਿਆਨ ਨਾਲ ਸੁਣ
ਲੱਖ ਰਜਤ ਪਰ ਕੀਮਤ ਜਾਈ
ਸੁਣ ਇਹ ਲੜਾਈ ਦਾ ਮੁੱਢ ਕਿੱਥੋਂ ਬੱਜਾ ਲੜਾਈ ਦਾ ਮੁੱਢ ਅਸੀਂ ਨਹੀਂ ਬੰਨਿਆ ਇਹ ਪਹਿਲ ਬਾਦਸ਼ਾਹ ਸ਼ਾਹਜਹਾਨ ਨੇ ਕੀਤੀ। 1,00,000 ਰੁਪਈਆ ਜਿਹਦਾ ਮੁੱਲ ਸੀ ਸੋਨੇ ਦੇ ਚਾਂਦੀ ਦੇ ਰੁਪਈਆ ਦਾ, 1,00,000 ਰੁਪਈਆ ਚਾਂਦੀ ਦਾ ਜਿਹਦਾ ਮੁੱਲ ਸੀ, ਇਹੋ ਜਿਹਾ ਕੀਮਤੀ ਘੋੜਾ
ਅਸਬਾ ਜੀ ਆਵਤ ਹਮ ਪਾਹੇ,
ਇਹੋ ਜਿਹਾ ਇੱਕ ਕੀਮਤੀ ਘੋੜਾ ਸਾਡਾ ਇੱਕ ਸਿੱਖ ਅਫਗਾਨਿਸਤਾਨ ਦੇ ਇਲਾਕੇ ਤੋਂ ਸਾਡੇ ਦਰਸ਼ਨ ਕਰਨ ਵਾਸਤੇ ਲੈ ਕੇ ਆ ਰਿਹਾ ਸੀ।
ਬੋਲ ਖਰਚ ਸਿੱਖ ਮਗ ਮੈਂ ਲੈ ਆਵਤ, ਸੁਣਿਓ ਸ਼ਾਹ ਨੇ ਅਸ ਅਸ ਆਵਤ।
1,00,000 ਰੁਪਈਆ ਖਰਚ ਕੇ ਉਹ ਸਾਡਾ ਪਿਆਰਾ ਸਿੱਖ ਉਹ ਘੋੜਾ ਲੈ ਕੇ ਕਾਬਲ ਤੋਂ ਚੱਲ ਕੇ ਆਇਆ, ਤੇ ਜਦੋਂ ਲੈ ਕੇ ਆ ਰਿਹਾ ਸੀ ਰਸਤੇ ਵਿੱਚ ਤੇ ਬਾਦਸ਼ਾਹ ਸ਼ਾਹਜਹਾਨ ਨੇ ਸੁਣ ਲਿਆ, ਇਹਨੂੰ ਕਿਸੇ ਨੇ ਕਹਿ ਦਿੱਤਾ ਕਿ ਬੜਾ ਕੀਮਤੀ ਘੋੜਾ ਹੈ ਬਾਦਸ਼ਾਹ, ਤੇਰੇ ਚੜ੍ਹਨ ਜੋਗਾ ਘੋੜਾ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਇਹਨੇ ਸੁਣਿਆ ਵੀ ਉਹ ਘੋੜਾ ਬੜਾ ਕੀਮਤੀ ਹੈ,
ਛੀਨ ਲੀਨ ਸਿੱਖ ਕਹਿ ਬੋ ਰਹੇ ਹੋ,
ਕਹਿੰਦੇ ਉਸ ਵਕਤ ਹੁਕਮ ਕਰਕੇ ਉਹ ਘੋੜਾ ਸਿੱਖ ਕੋਲੋਂ ਖੋਹ ਲਿਆ, ਸਾਡੇ ਸਿੱਖ ਕੋਲੋਂ ਉਹ ਘੋੜਾ ਤਿੰਗੋ ਜੋਰੀ ਖੋਹ ਲਿਆ। ਸਿੱਖ ਨੇ ਬੜਾ ਕਿਹਾ, ਉਹਨੇ ਬੜਾ ਰੋਕਿਆ ਪਰ ਇਹ ਨਹੀਂ ਰੁਕੇ।
ਬਲ ਤੇ ਉਰ ਹੰਕਾਰਤ ਗਏ,
ਇਹ ਆਪਣੇ ਬਲ ਦੇ ਹੰਕਾਰ ਕਰਕੇ ਇਹੋ ਜਿਹਾ ਹੰਕਾਰਿਆ ਹੋਇਆ ਸੀ, ਇਹਨੇ ਡਰ ਨੀ ਮੰਨਿਆ, ਇਹਨੇ ਭੈ ਨੀ ਮੰਨਿਆ ਕਿ ਗੁਰੂ ਪੀਰ ਦਾ ਭੈ ਮੰਨੀ ਦਾ ਡਰ ਮੰਨੀ ਦਾ, ਇਹਨੇ ਡਰ ਨਾ ਮੰਨਦਿਆਂ ਉਹ ਘੋੜਾ ਸਿੱਖ ਦੇ ਕੋਲੋਂ ਖੋਹ ਲਿਆ।
ਗੁਰ ਪੀਰਨ ਕੋ ਤਰਾਸ ਨਾ ਕਰਿਓ,
ਗੁਰੂ ਪੀਰ ਦਾ ਉਹਨੇ ਤਰਾਸ ਨੀ ਰੱਖਿਆ, ਆਪਣੇ ਮਨ ਚ ਡਰ ਨੀ ਰੱਖਿਆ।
ਮਨ ਭਾਵਤ ਕਰ ਤਛਿਨ ਲੀਨ,
ਔਰ ਆਪਣੀ ਮਨ ਭਾਉਂਦੀ ਕੀਤੀ ਤੇ ਮਨ ਭਾਉਂਦੀ ਕਰਕੇ ਉਹ ਸਿੱਖ ਕੋਲੋਂ ਸਾਡਾ ਘੋੜਾ ਸਾਡਾ ਸੀ, ਇਹਨੇ ਤਿੰਗੋ ਜੋਰੀ ਕਰਕੇ ਉਹ ਘੋੜਾ ਖੋਹ ਲਿਆ।
ਜੋ ਕਾਜ਼ੀ ਤੇ ਹਮ ਪੁੰਨ ਲਿਓ,
ਉਹੀ ਘੋੜਾ ਇਹਦੇ ਕੋਲ ਜਾ ਕੇ ਬਿਮਾਰ ਹੋ ਗਿਆ, ਪਰਮਾਤਮਾ ਦੀ ਖੇਡ ਵਰਤ ਗਈ। ਫਿਰ ਉਹ ਘੋੜਾ ਅਸੀਂ ਕਾਜ਼ੀ ਦੇ ਕੋਲੋਂ ਮੁੱਲ ਲੈ ਲਿਆ, ਕਾਜ਼ੀ ਦੇ ਕੋਲੋਂ ਘੋੜਾ ਅਸੀਂ ਖਰੀਦ ਲਿਆ।
ਪ੍ਰਥਮ ਬਿਰਤਾਂਤ ਤੋਂ ਇਹ ਕਹਿ ਦਿਓ,
ਕਹਿੰਦੇ ਇਹ ਸਾਰਾ ਪਹਿਲਾਂ ਦਾ ਪ੍ਰਸੰਗ ਅਸੀਂ ਤੈਨੂੰ ਦੱਸ ਦਿੱਤਾ ਵੀ ਇਹ ਭਾਜੀ ਪਾਈ ਸੀ ਬਾਦਸ਼ਾਹ ਨੇ ਸਾਡੇ ਤੇ, ਇਹ ਉਹਨੇ ਪਹਿਲ ਕੀਤੀ ਸੀ, ਉਹਦੇ ਸਿਰ ਤੇ ਸਾਡਾ ਇਹ ਪਲਟਾ ਸੀ।
ਅਬ ਇਹ ਉਡਤ ਜਾਤ ਖਗ ਸਾਤ, ਗਯੋ ਜਤਨ ਕਰ ਸਾਧ ਸੁਆਤ,
ਨਾਲੇ ਇਹ ਉਹਨੇ ਤਾਂ ਖੋਇਆ ਸੀ ਨਾ ਘੋੜਾ, ਅਸੀਂ ਇਹ ਬਾਜ ਖੋਇਆ ਨਹੀਂ, ਇਹ ਤਾਂ ਉੱਡਦਾ ਆਉਂਦਾ ਸੀ ਪੰਛੀ ਦੇ ਨਾਲ ਤੇ ਉੱਡਦੇ ਆਉਂਦੇ ਨੂੰ ਅਸੀਂ ਪਕੜਿਆ, ਤੇ ਇਹ ਵਿਧਾਨ ਵੀ ਹੈ ਕਿ ਜੇ ਉੱਡਦਾ ਹੋਇਆ ਕੋਈ ਪੰਛੀ ਪਕੜ ਲੈਂਦਾ, ਜਿਹੜਾ ਪਕੜ ਲੈਂਦਾ ਉਹੀ ਉਹਦਾ ਮਾਲਕ ਹੈ, ਇਹ ਵਿਧਾਨ ਹੈ, ਇਹ ਨੀਤੀ ਹੈ। ਤੇ ਉਹ ਉੱਡਦਾ ਹੋਇਆ ਬਾਜ ਆ ਰਿਹਾ ਸੀ, ਉਹ ਬਾਜ ਅਸੀਂ ਪੰਛੀ ਦੇ ਨਾਲ ਉੱਡਦਾ ਹੋਇਆ ਪਕੜਿਆ, ਬੜੇ ਯਤਨ ਦੇ ਨਾਲ ਪਕੜਿਆ ਹੈ।
ਸੋ ਪਲਟਾ ਹਮਨੇ ਨਿਜ ਲੀਨ,
ਸਾਡਾ ਘੋੜਾ ਖੋਇਆ ਸੀ, ਅਸੀਂ ਉਹਦਾ ਬਾਜ ਖੋਹ ਲਿਆ, ਉਹ ਅਸੀਂ ਪਲਟਾ ਲੈ ਲਿਆ, ਬਦਲਾ ਲੈ ਲਿਆ, ਸਾਡਾ ਬਦਲਾ ਬਰਾਬਰ ਹੋ ਗਿਆ ਹੈ।
ਪ੍ਰਥਮ ਵਿਗਾੜ ਸ਼ਾਹ ਨੇ ਕੀਨ,
ਪਹਿਲਾਂ ਜਿਹੜਾ ਵਿਗਾੜ ਕੀਤਾ ਉਹ ਬਾਦਸ਼ਾਹ ਸ਼ਾਹਜਹਾਨ ਨੇ ਕੀਤਾ, ਵਿਗਾੜ ਅਸੀਂ ਨਹੀਂ ਕੀਤਾ। ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਪਹਿਲੀ ਗੱਲ ਤਾਂ ਦੱਸ ਰਹੇ ਹਾਂ ਵੀ ਤੁਹਾਡੇ ਕੰਨੀ ਇਹ ਗੱਲ ਕੱਢ ਦਈਏ, ਕਿਤੇ ਤੁਹਾਡੇ ਮਨ ਚ ਭੁਲੇਖਾ ਨਾ ਰਹਿ ਜਾਏ। ਕਹਿੰਦੇ ਪਹਿਲ ਉਹਨੇ ਕੀਤੀ ਸੀ ਬਾਦਸ਼ਾਹ ਨੇ, ਵਿਗਾੜ ਬਾਦਸ਼ਾਹ ਸ਼ਾਹਜਹਾਨ ਨੇ ਕੀਤਾ ਸੀ।
ਇਸ ਕੇ ਪਿਤਾ ਅਦਾਇਬ ਰੱਖਤ,
ਇਹਦਾ ਜਿਹੜਾ ਬਾਪ ਸੀ ਜਹਾਂਗੀਰ ਉਹ ਸਾਡਾ ਅਦਬ ਰੱਖਦਾ ਸੀ, ਬਾਦਸ਼ਾਹ ਜਹਾਂਗੀਰ ਸਾਡੇ ਨਾਲ ਪ੍ਰੇਮ ਰੱਖਦਾ ਸੀ।
ਉੱਤਮ ਵਸਤ ਦੇਤ ਅਬਲਖਤ,
ਸਗੋਂ ਸਾਨੂੰ ਵਧੀਆ ਤੇ ਉੱਤਮ ਵਸਤੂਆਂ ਭੇਟਾ ਕਰਿਆ ਕਰਦਾ ਸੀ, ਵਧੀਆ ਚੀਜ਼ਾਂ ਜੇ ਕੋਈ ਉਹਦੇ ਕੋਲ ਆਉਂਦੀਆਂ ਸਨ ਉਹ ਸਾਨੂੰ ਭੇਟ ਕਰਿਆ ਕਰਦਾ ਸੀ।
ਨਿਮਿਓ ਰਹੋ ਕਰ ਗੁਰੂ ਅਗਾਰੇ, ਡਰ ਖੁਦਾ ਕੋ ਹਿਰਦੇ ਮਜਾਰੇ,
ਬਾਦਸ਼ਾਹ ਜਹਾਂਗੀਰ ਗੁਰੂ ਘਰ ਦੇ ਅੱਗੇ ਨਿਮ ਕੇ ਰਿਹਾ, ਝੁੱਕ ਕੇ ਰਿਹਾ, ਉਹਨੇ ਖੁਦਾ ਦਾ ਡਰ ਵੀ ਮੰਨਿਆ, ਉਹਨੇ ਪ੍ਰਮਾਤਮਾ ਦਾ ਡਰ ਵੀ ਮੰਨਿਆ ਤੇ ਗੁਰੂ ਘਰ ਅੱਗੇ ਸਾਡੇ ਅੱਗੇ ਝੁੱਕ ਕੇ ਰਿਹਾ ਹੈ।
ਬਣੀ ਰਹੀ ਤੇ ਸਾਥ ਹਮਾਰੇ,
ਉਹਦੇ ਨਾਲ ਸਾਡੀ ਬਣੀ ਵੀ ਰਹੀ, ਕਿੰਨਾ ਚਿਰ ਅਸੀਂ ਬਾਦਸ਼ਾਹ ਜਹਾਂਗੀਰ ਦੇ ਨਾਲ ਰਹੇ ਤੇ ਕਿੰਨਾ ਚਿਰ ਉਹਦੇ ਨਾਲ ਸਾਡੀ ਮਿੱਤਰਤਾ ਹੀ ਰਹੀ ਹੈ।
ਜਿਉਂ ਕਾਲ ਚਿਰ ਨਹੀਂ ਵਿਗਾੜੇ,
ਬਹੁਤਾ ਲੰਮਾ ਸਮਾਂ ਨਹੀਂ ਲੰਘਿਆ ਤੇ ਅਸੀਂ ਉਹਦੇ ਨਾਲ ਵਿਗਾੜ ਨਹੀਂ ਕੀਤਾ, ਪਰ ਇਹ ਅੱਗੋਂ ਉਹਦੇ ਘਰ ਪੁੱਤਰ ਬਣ ਕੇ ਜੰਮਿਆ, ਇਹਨੇ ਸਾਡੇ ਨਾਲ ਵਿਗਾੜ ਕੀਤਾ ਹੈ।
ਇਹ ਖੁਦਾਏ ਕੋ ਜਾਣੈ ਨਾਏ, ਬਦੋ ਰਾਜਕ ਮਦੇ ਸਮਾਏ,
ਇਹ ਖੁਦਾ ਦੇ ਭੈ ਨੂੰ ਜਾਣਦਾ ਹੀ ਨਹੀਂ ਬਾਦਸ਼ਾਹ ਸ਼ਾਹਜਹਾਨ, ਤੇ ਇਹ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ ਹੀ ਮਸਤ ਹੈ, ਇਹਨੂੰ ਆਪਣੇ ਰਾਜ ਭਾਗ ਦਾ ਨਸ਼ਾ ਹੈ।
ਨੇ ਮਿਲਾਪ ਅਮਰੋ ਮਨ ਆਵੇ,
ਸਾਡਾ ਨੀ ਇਹਦੇ ਨਾਲ ਮਿਲਾਪ, ਜਿਹੜਾ ਰੱਬ ਦਾ ਡਰ ਨੀ ਮੰਨਦਾ ਉਹੋ ਜਿਹੇ ਬੰਦੇ ਨਾਲ ਸਾਡਾ ਕੋਈ ਮਿਲਾਪ ਨਹੀਂ।
ਦੇਸ ਜੋ ਬਾਜ ਨਾ ਪਲਟਾ ਪਾਵੇ,
ਜੇ ਅਸੀਂ ਬਾਜ ਮੋੜ ਦਿੱਤਾ ਤੇ ਸਾਡਾ ਬਦਲਾ ਕਿਵੇਂ ਪੂਰਾ ਹੋਵੇਗਾ? ਅਸੀਂ ਤਾਂ ਬਦਲਾ ਲੈਣਾ ਸੀ, ਉਹ ਬਾਜ ਅਸੀਂ ਲੈ ਲਿਆ, ਹੁਣ ਅਸੀਂ ਬਦਲਾ ਪੂਰਾ ਕਰ ਲਿਆ, ਹੁਣ ਜੇ ਬਾਜ ਮੋੜਦੇ ਆ ਤੇ ਬਦਲਾ ਕਿਵੇਂ ਹੋਵੇਗਾ?
ਯਾ ਤੇ ਅਮਰੋ ਜੰਗ ਕਰਾਰਾ, ਮਾਰੇ ਤੁਰਕ ਹਰੇ ਹੰਕਾਰਾ।
ਇਸ ਕਰਕੇ ਅਸੀਂ ਤਾਂ ਜੰਗ ਨੂੰ ਪਹਿਲ ਦਿਆਂਗੇ, ਕਰਾਰਾ ਜੰਗ ਕਰਾਂਗੇ, ਔਰ ਜੰਗ ਦੇ ਮੈਦਾਨ ਵਿੱਚ ਤੁਰਕਾਂ ਨੂੰ ਮਾਰ ਕੇ ਉਹਨਾਂ ਦਾ ਹੰਕਾਰ ਹਰਾਂਗੇ, ਉਹਨਾਂ ਦੇ ਹੰਕਾਰ ਨੂੰ ਤੋੜਾਂਗੇ।
ਪੁਰਖ ਅਕਾਲ ਪਰਮੇਸ਼ਰ ਜੋਏ, ਸਭ ਅਮਨੀ ਕੋ ਮਾਲਕ ਸੋਏ।
ਇਹ ਰੱਬ ਨਹੀਂ ਆ ਸ਼ਾਹਜਹਾਨ, ਇਹ ਸਾਰੇ ਸੰਸਾਰ ਦਾ, ਸਾਰੀ ਧਰਤੀ ਦਾ ਮਾਲਕ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੈ। ਪਰਮੇਸ਼ਰ ਇਸ ਸਾਰੀ ਧਰਤੀ ਦਾ ਮਾਲਕ ਹੈ ਤੇ ਜਿੱਥੇ ਉਹਦੇ ਮਨ ਨੂੰ ਭਾਵੇਗਾ ਅਸੀਂ ਉੱਥੇ ਰਹਾਂਗੇ। ਅਸੀਂ ਤਾਂ ਅਕਾਲ ਪੁਰਖ ਨੂੰ ਆਪਣਾ ਬਾਦਸ਼ਾਹ ਮੰਨਦੇ ਹਾਂ।
ਤਿਸ ਕੇ ਕਰੇ ਇਸੀ ਮੈਂ ਭੋਗੈ ਖਾਨ ਪਾਨ ਸਭ ਲੈ,
ਉਸੇ ਦੇ ਕੀਤੇ ਉਸੇ ਦੀ ਪ੍ਰਿਥਵੀ ਚ ਰਹਿੰਦੇ ਨੇ, ਸਾਰਾ ਕੁਝ ਖਾਂਦੇ ਨੇ, ਭੋਗਦੇ ਨੇ, ਪਾਨ ਕਰਦੇ ਹਨ।
ਇਹ ਕਿਆ ਜੰਤ ਮਸ਼ਕ ਸਮਤਾ,
ਇਹ ਵਿਚਾਰਾ ਜੰਤ ਕੀ ਹੈ, ਇਹ ਤਾਂ ਮੱਛਰ ਦੇ ਸਮਾਨ ਹੈ, ਪਰਮਾਤਮਾ ਦੇ ਸਾਹਮਣੇ ਇੱਕ ਮੱਛਰ ਜਿੰਨੀ ਵੀ ਔਕਾਤ ਨਹੀਂ ਬਾਦਸ਼ਾਹ ਦੀ।
ਗੁਰੂ ਹੰਕਾਰ ਹੈ ਉਰਮਾ,
ਇਹ ਝੂਠਾ ਹੀ ਹੰਕਾਰ ਆਪਣੇ ਮਨ ਚ ਧਾਰਨ ਕਰੀ ਬੈਠਾ।
ਇਹ ਸਮ ਬੀਤੇ ਕਈ ਕਰੋੜ, ਗਿਣਤੀ ਉਹ ਜਿਨ ਕੋ
ਕਿੰਨੇ ਕਿਹਦੇ ਵਰਗੇ ਬਾਦਸ਼ਾਹ ਹੋ ਕੇ ਮਰ ਗਏ। ਪਹਿਲਾ ਬਾਦਸ਼ਾਹ ਤੇ ਨੀ ਹਿੰਦੁਸਤਾਨ ਦਾ, ਇਹ ਤੋਂ ਪਹਿਲਾਂ ਵੀ ਪਤਾ ਨੀ ਕਿੰਨੇ ਕੁ ਹੋ ਕੇ ਕਰੋੜਾਂ ਹੀ ਮਰ ਗਏ, ਜਿਹੜੇ ਕਹਿੰਦੇ ਸੀ ਸਾਡਾ ਰਾਜ ਹੈ, ਸਾਡੀ ਬਾਦਸ਼ਾਹਤ ਹੈ। ਕਹਿੰਦੇ ਜਿਨ੍ਹਾਂ ਦੀ ਗਿਣਤੀ ਨੀ ਕੀਤੀ ਜਾ ਸਕਦੀ ਵੀ ਕਿੰਨੇ ਕੁ ਹੋਏ ਤੇ ਕਿੰਨੇ ਕੁ ਮਰ ਗਏ।
ਇਤੇ ਬੇ ਤੋ ਕਹਾ ਬੇ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਸ਼੍ਰੀ ਨਾਨਕ ਦੀਨੋ ਇਨ ਰਾਜ, ਜਿਸ ਕਰ ਇਹ ਤੋਂ ਵਧਿਓ ਸਮਾਜ।
ਇਹਨਾਂ ਨੂੰ ਰਾਜ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਦਿੱਤੇ ਹੋਏ ਰਾਜ ਪ੍ਰਤਾਪ ਦਾ ਵਾਧਾ ਹੋਇਆ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਦਿੱਤਾ ਸੀ ਉਹੀ ਇਹਨਾਂ ਦਾ ਵਧਿਆ ਹੈ।
ਗੁਰ ਘਰ ਸੋ ਜੇ ਅਵਗਿਆ ਕਹੈ,
ਜੇ ਇਹ ਗੁਰੂ ਘਰ ਦੀ ਅਵਗਿਆ ਕਰਨਗੇ, ਗੁਰੂ ਘਰ ਦਾ ਨਿਰਾਦਰ ਕਰਨਗੇ।
ਸਨੇ ਸਨੇ ਸਭ ਛੀਨ ਜੁਲੈ,
ਹੌਲੇ ਹੌਲੇ ਕਰਕੇ ਅਸੀਂ ਸਾਰਾ ਕੁਝ ਖੋ ਵੀ ਲਵਾਂਗੇ, ਜੇ ਦੇ ਸਕਦੇ ਹਾਂ ਤੇ ਖੋਣ ਦੀ ਸਮਰੱਥਾ ਵੀ ਰੱਖਦੇ ਹਾਂ।
ਨਿਜ ਸਿੱਕਣ ਕੋ ਸਹਿਤ ਸਮਾਜ, ਦੇ ਸਭ ਅਮਨੀ ਕੋ ਰਾਜ।
ਇਹਨਾਂ ਕੋਲੋਂ ਖੋ ਕੇ ਹੌਲੇ ਹੌਲੇ ਸਾਰਾ ਰਾਜ ਭਾਗ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਾਂਗੇ। ਜਿਹੜੇ ਸਾਡੇ ਸੇਵਕ ਨੇ ਉਹਨਾਂ ਨੂੰ ਅਸੀਂ ਰਾਜ ਭਾਗ ਬਖਸ਼ਾਂਗੇ, ਉਹਨਾਂ ਨੂੰ ਸਾਜੋ ਸਮਾਜ ਬਖਸ਼ ਕੇ ਬਾਦਸ਼ਾਹ ਬਣਾਵਾਂਗੇ।
ਜਿਸ ਜਲ ਤੇ ਪੰਕਜ ਨਿਵਜੈ, ਤਿਸ ਬਹੀਨ ਹੋਏ ਜਰ ਬਰ ਜੈ।
ਯਾਦ ਰੱਖਿਓ, ਜਿਹੜੇ ਪਾਣੀ ਤੋਂ ਕਮਲ ਦਾ ਫੁੱਲ ਪੈਦਾ ਹੁੰਦਾ ਹੈ, ਜੇ ਉਹ ਪਾਣੀ ਸੁੱਕ ਜਾਏ ਤੇ ਕਮਲ ਦਾ ਫੁੱਲ ਵੀ ਸੁੱਕ ਸੜ ਜਾਂਦਾ ਹੈ। ਜਿਹਦਾ ਦਿੱਤਾ ਰਾਜ ਭੋਗ ਰਹੇ ਨੇ, ਜੇ ਉਹੀ ਚਾਹਣ ਤੇ ਉਹ ਰਾਜ ਖੋ ਵੀ ਸਕਦੇ ਹਨ।
ਗੁਰ ਸੇਵਾ ਤੇ ਇਨ ਕੋ ਪ੍ਰਾਪਤ, ਸੋਨੇ ਰਹੇ ਪਰੇ ਇਨ ਆਪਤ।
ਗੁਰੂ ਦੀ ਸੇਵਾ ਕਰਕੇ ਦੇ ਵਡੇਰਿਆਂ ਨੂੰ ਰਾਜ ਮਿਲਿਆ ਸੀ ਤੇ ਹੁਣ ਉਹ ਇਹਨਾਂ ਦੇ ਕੋਲ ਬਹੁਤਾ ਲੰਮਾ ਸਮਾਂ ਨਹੀਂ ਰਹਿਣਾ, ਹੁਣ ਇਹਨਾਂ ਤੇ ਆਪਤ ਆ ਕੇ ਪੈ ਚੁੱਕੀ ਹੈ।
ਕਰ ਕੂਰੇ ਇਨ ਕੋ ਸਭ ਰੀਤ,
ਸਰਬ ਰੀਤੀਆਂ ਨਾਲ ਇਹਨਾਂ ਨੂੰ ਝੂਠੇ ਸਾਬਤ ਕਰਕੇ,
ਰਾਜ ਪ੍ਰਤਾਪ ਜਾਏ ਸਭ ਬੀਤ।
ਇਹਨਾਂ ਦਾ ਰਾਜ ਪ੍ਰਤਾਪ ਖੋਵਾਂਗੇ, ਇਹਨਾਂ ਦਾ ਰਾਜ ਪ੍ਰਤਾਪ ਸਭ ਕੁਝ ਬੀਤ ਜਾਏਗਾ।
ਛੋੜ ਬਾਜ ਕੀ ਬਾਤ ਪਲਾਵੋ, ਜਾਏ ਸ਼ਾਹ ਆਪਣੇ ਸਮਝਾਵੋ।
ਜਾਓ ਛੱਡੋ ਬਾਜ ਦੀਆਂ ਗੱਲਾਂ ਨਾ ਕਰੋ, ਸਾਡੇ ਕੋਲ ਜਾ ਕੇ ਆਪਣੇ ਬਾਦਸ਼ਾਹ ਨੂੰ ਮਤ ਦਿਓ, ਉਹਨੂੰ ਜਾ ਕੇ ਸਮਝਾਓ, ਉਹਨੂੰ ਕੋਈ ਅਕਲ ਦਿਓ।
ਨਾ ਤਰ ਜਾਨ ਲਿਓ ਵਿੱਚ ਜੀ ਕੇ, ਕਰ ਸੰਗਰਾਮ ਹਤੈ ਸਭ ਨੀਕੇ।
ਨਹੀਂ ਤਾਂ ਆਪਣੇ ਮਨ ਚ ਗੱਲ ਜਾਣ ਲਓ ਕਿ ਜੰਗ ਦੇ ਮੈਦਾਨ ਚ ਸੰਗਰਾਮ ਕਰਕੇ, ਜੰਗ ਕਰਕੇ ਅਸੀਂ ਸਭ ਨੂੰ ਮਾਰਨ ਦੀ ਸਮਰੱਥਾ ਰੱਖਦੇ ਹਾਂ।
ਜਿਵੇਂ ਇਹ ਆਗੇ ਮਾਰੇ ਪਰੇ, ਜਿਸਕੇ ਜ਼ੋਰ ਸ਼ਾਹ ਮਦ ਭਰੇ।
ਜਿਵੇਂ ਪਹਿਲਾਂ ਅੱਗੇ ਮਾਰੇ ਪਏ ਨੇ ਨਾ, ਹਜ਼ਾਰਾਂ ਬਰੇ ਪਏ ਸੀ ਤੁਰਕ ਮਹਾਰਾਜ, ਕਹਿੰਦੇ ਆ ਵੇਖ ਦੂਤ ਮੁਗਲ ਸਖਾਂ ਨੂੰ ਕਹਿ ਦੇ ਵਜਾ ਕੇ, ਜਿਵੇਂ ਇਹ ਅੱਗੇ ਮਾਰੇ ਪਏ ਨੇ ਜਿਨ੍ਹਾਂ ਦੇ ਜ਼ੋਰ ਕਰਕੇ ਬੜਾ ਹੰਕਾਰ ਕਰਦਾ ਬਾਦਸ਼ਾਹ, ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਮਾਰ ਗਰਾਵਾਂਗੇ।
ਤਿਮਲਾ ਕੋ ਤੁਰਕਨ ਕੋ ਹਾਲ, ਮਾਰੋ ਕਰਕੇ ਜੰਗ ਕਰਾਲ।
ਲੱਖਾਂ ਤੁਰਕਾਂ ਦਾ ਇਹੀ ਹਾਲ ਕਰਕੇ ਕਰਾਲ ਭਿਆਨਕ ਜੰਗ ਕਰਕੇ ਅਸੀਂ ਉਹਨਾਂ ਨੂੰ ਮਾਰ ਮੁਕਾਵਾਂਗੇ।
ਕਾਇਰ ਹੋਏ ਸੋ ਡਰ ਪੈ ਭਾਖੇ, ਹਮਸੋ ਸਦਾ ਯੁੱਧ ਅਮਲਾਕੇ।
ਉਹ ਕਾਇਰ ਹੁੰਦਾ ਜਿਹੜਾ ਡਰੋ ਡਰਾਕਲਾਂ ਵਾਲੀਆਂ ਗੱਲਾਂ ਕਰਦਾ ਹੈ, ਜਿਹੜਾ ਡਰਾਕਲਾਂ ਵਾਲੀ ਗੱਲ ਕਰਦਾ ਉਹ ਕਾਇਰ ਹੈ। ਅਸੀਂ ਤਾਂ ਸਦਾ ਯੁੱਧ ਦੀ ਅਭਿਲਾਖਾ ਰੱਖਦੇ ਹਾਂ, ਜੰਗ ਦੀ ਅਭਿਲਾਖਾ ਰੱਖਦੇ ਹਾਂ।
ਚਿੱਤ ਕੋ ਚਿਰ ਤੇ ਕਰੈ ਪ੍ਰਤੀਖਣ ਧਾਮੋ, ਅਬ ਇਹ ਮਚਿਓ ਮਾ ਸੰਗਰਾਮੋ।
ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਘਰ ਚ ਉਡੀਕ ਕਰ ਰਹੇ ਸੀ ਵੀ ਕਦੋਂ ਜੰਗ ਹੋਵੇਗਾ, ਕਦੋਂ ਜੰਗ ਹੋਵੇਗਾ। ਅੱਜ ਇਹ ਸਮਾਂ ਬਣਿਆ ਤੇ ਸਾਨੂੰ ਜੰਗ ਕਰਨ ਦਾ ਮੌਕਾ ਮਿਲਿਆ, ਅੱਜ ਇਹ ਸੰਗਰਾਮ ਮਚਿਆ ਹੈ।
ਬਹੁਤ ਅਨੇਕੋ ਕਹਾ ਬਤਾਵੈ,
ਬਹੁਤੀ ਸੈਨਾ ਦੇ ਹੋਣ ਦਾ ਡਰਾਵਾ ਤੂੰ ਕੀ ਦੱਸਦਾ ਹੈ।
ਸ਼ਿਤ ਬ੍ਰਿੰਦ ਬਿਲੰਦ ਬਨਾਵੈ,
ਕਹੇ ਵੀ ਬਹੁਤ ਸਾਰੀ ਫੌਜ ਹੈ ਬਾਦਸ਼ਾਹ ਕੋਲ, ਉਹਦਾ ਡਰ ਸਾਨੂੰ ਕਾਹਦਾ ਦਿੰਦਾ। ਲੱਕੜਾਂ ਜਿੰਨੀਆਂ ਮਰਜ਼ੀ ਹੋਣ, ਅੱਗ ਦੀ ਕੋਈ ਚਿੰਗਾਰੀ ਕਾਫੀ ਹੈ ਉਹਨਾਂ ਲੱਕੜਾਂ ਨੂੰ ਸਾੜਨ ਵਾਸਤੇ। ਫੌਜ ਜਿੰਨੀ ਮਰਜ਼ੀ ਹੋਵੇ ਬਾਦਸ਼ਾਹ ਦੀ, ਉਹਨੂੰ ਖਤਮ ਕਰਨ ਵਾਸਤੇ ਮੈਂ ਕੱਲਾ ਹੀ ਸਮਰੱਥ ਹਾਂ।
ਅਗਨ ਸਮਾਨ ਜਾਨ ਲਿਓ ਮੋਏ, ਲਗੇ ਛਿਣਕ ਪਸਮੀ ਸਭ ਹੋਏ।
ਲੱਕੜਾਂ ਦਾ ਵੱਡਾ ਸਾਰਾ ਢੇਰ ਹੋਵੇ, ਅੱਗ ਚਾਹੀਦੀ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ। ਫੌਜ ਜਿੰਨੀ ਮਰਜ਼ੀ ਹੈ ਤੁਰਕਾਂ ਦੇ, ਮੈਨੂੰ ਅੱਗ ਦੇ ਸਮਾਨ ਜਾਣ ਲੈ ਤੇ ਉਹਨਾਂ ਨੂੰ ਲੱਕੜਾਂ ਦੇ ਸਮਾਨ ਜਾਣ ਲੈ। ਜਦੋਂ ਮੈਂ ਲੱਗਾਂਗਾ ਅਗਨੀ ਦੇ ਸਮਾਨ ਤੇ ਉਸ ਵੱਡੀ ਤੋਂ ਵੱਡੀ ਫੌਜ ਨੂੰ ਸਾੜ ਕੇ ਭਸਮ ਕਰ ਦਿਆਂਗੇ, ਸਵਾਹ ਕਰਕੇ ਰੱਖ ਦਿਆਂਗੇ।
ਅਜੋ ਸਮਝ ਕਰ ਜਾਓ ਪਲਾਏ,
ਹਾਲੇ ਵੀ ਸਮਝ ਜਾਓ, ਜੰਗ ਦਾ ਮੈਦਾਨ ਛੱਡ ਕੇ ਦੌੜ ਕੇ ਨੱਠ ਜਾਓ।
ਨਹੀਂ ਤਾਂ ਮਰੋ ਯੁੱਧ ਮੈਂ ਆਏ,
ਨਹੀਂ ਤਾਂ ਜੰਗ ਦੇ ਮੈਦਾਨ ਚ ਮੁਖਲਿਸ ਖਾਂ ਤੂੰ ਵੀ ਮਾਰਿਆ ਜਾਏਗਾ, ਜੇ ਤੇਰੇ ਸਾਥੀ ਮਾਰੇ ਗਏ ਨੇ ਨਹੀਂ ਤਾਂ ਤੂੰ ਵੀ ਮਾਰਿਆ ਜਾਏਗਾ।
ਲਾਪੁਰ ਲੱਗ ਕੱਟ ਤੇ ਅਮ ਜੈ ਹੈ,
ਵੱਢਣ ਤੇ ਆ ਗਏ ਨਾ ਮਹਾਰਾਜ ਜੀ, ਕਹਿੰਦੇ ਇੱਥੋਂ ਵੱਢਣਾ ਸ਼ੁਰੂ ਕਰਾਂਗੇ ਅੰਮ੍ਰਿਤਸਰ ਸਾਹਿਬ ਤੋਂ ਤੇ ਲਾਹੌਰ ਤੱਕ ਵੱਢਦੇ ਹੀ ਚਲੇ ਜਾਵਾਂਗੇ, ਜਿੰਨੀ ਮਰਜ਼ੀ ਫੌਜ ਆ ਜਾਏ ਰਸਤੇ ਚ ਵੱਢਦੇ ਹੀ ਚਲੇ ਜਾਵਾਂਗੇ।
ਸਮੁਖ ਭਏ ਨੈ ਬਾਚਨ ਪੈ,
ਜਿਹੜਾ ਸਾਹਮਣੇ ਆ ਗਿਆ ਉਸ ਜੰਗ ਦੇ ਮੈਦਾਨ ਚ ਬਚੇਗਾ ਨਹੀਂ, ਇਹ ਅਸੀਂ ਪ੍ਰਣ ਕਰਦੇ ਹਾਂ।
ਕੁੱਪੇ ਵੀਰ ਕਿਮ ਤਿਆਗੈ ਨਾਏ,
ਜਿੰਨਾ ਮਰਜ਼ੀ ਕੋਈ ਕੁੱਪਿਆ ਯੋਧਾ ਵੀਰ ਆ ਜਾਏ ਸਾਡੇ ਸਾਹਮਣੇ, ਅਸੀਂ ਉਹਨੂੰ ਤਿਆਗਾਂਗੇ ਨੀ, ਜੰਗ ਦੇ ਮੈਦਾਨ ਚ ਮਾਰ ਮੁਕਾਵਾਂਗੇ।
ਨਿਸ਼ਚੇ ਲਖੋ ਆਪਣ ਮਨ ਮਾਏ,
ਨਿਸ਼ਚੇ ਆਪਣੇ ਮਨ ਚ ਜਾਣ ਲਓ ਇਹ ਗੱਲ, ਅਸੀਂ ਜੰਗ ਦੇ ਮੈਦਾਨ ਚੋਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ।
ਸੁਣ ਪਾਓ ਦੋਤ ਜਾਏ ਸਮਝਾਵੋ, ਕਿਉਂ ਨਾ ਹੱਕ ਨਿਜ ਪ੍ਰਾਨ ਗਵਾਵੋ।
ਇਹ ਦੂਤ ਸੁਣ, ਜਾ ਕੇ ਮੁਖਲਿਸ ਖਾਂ ਨੂੰ ਸਮਝਾ ਦੇ ਕਿਉਂ ਆਪਣੇ ਪ੍ਰਾਣ ਗਵਾਉਂਦਾ ਹੈ, ਕਿਉਂ ਆਪਣੀ ਦੁਸ਼ਮਣ ਆਪਣੀ ਜਿੰਦ ਦਾ ਦੁਸ਼ਮਣ ਬਣਿਆ ਹੋਇਆ। ਚਲਾ ਜੇ, ਹਾਲੇ ਵੀ ਅਸੀਂ ਨੂੰ ਬਖਸ਼ਿਆ, ਉਹ ਵਾਪਸ ਚਲਾ ਜਾਏ, ਨਹੀਂ ਤਾਂ ਕਿਉਂ ਆਪਣੇ ਦੁਸ਼ਮਣ ਪ੍ਰਾਣ ਦਾ ਬਣਿਆ ਹੋਇਆ ਹੈ।
ਕਹੋ ਜਾ ਸ਼ਾਹ ਸੋ ਪਲਟੇ ਬਾਜ, ਗੁਰਨੇ ਗਇਓ ਤੁਮਾਰੋ ਬਾਜ।
ਜਾ ਕੇ ਬਾਦਸ਼ਾਹ ਨੂੰ, ਜਿਹੜੇ ਬਾਦਸ਼ਾਹ ਦਾ ਪ੍ਰਤਾਪ ਤੁਸੀਂ ਦੱਸਦੇ ਹੋ ਨਾ, ਜਿਹਦੇ ਅੱਗੇ ਕੋਈ ਨੀ ਬੋਲਿਆ ਉਹਦੇ ਅੱਗੇ ਮੈਂ ਬੋਲਦਾ ਹਾਂ, ਕਹਿ ਦਿਓ ਜਾ ਕੇ ਆਪਣੇ ਬਾਦਸ਼ਾਹ ਨੂੰ ਗੁਰੂ ਬਦਲੇ ਬਾਜ ਹੈ, ਉਹਨੇ ਤੁਹਾਡਾ ਬਾਜ ਆਪਣੇ ਘੋੜਾ ਖੋਣ ਦੇ ਬਦਲੇ ਖੋਇਆ, ਤੂੰ ਜੋ ਕਰ ਸਕਦਾ ਕਰ ਲੈ।
ਸੁਨੇ ਕੋਪ ਗੁਰ ਕੇ ਬਚ ਸੁਨੇ,
ਜਦੋਂ ਸਤਿਗੁਰਾਂ ਨੇ ਬੇਰਸ ਵਿੱਚ ਆ ਕੇ ਬਚਨ ਦੂਤ ਨੂੰ ਕਹੇ,
ਤੂਸ਼ਨ ਦੂਤ ਭਇਓ ਨੈ ਭਨੇ।
ਦੂਤ ਚੁੱਪ ਕਰ ਗਿਆ, ਕਹਿੰਦਾ ਵੀ ਹੁਣ ਕੰਮ ਗਰਮਾ ਗਰਮੀ ਵਾਲਾ ਹੋ ਗਿਆ, ਕਿਤੇ ਜੇ ਮੈਂ ਬੋਲਿਆ ਕਿਤੇ ਹੋਰ ਹੀ ਗੱਲ ਨਾ ਹੋ ਜਾਏ। ਕਹਿੰਦੇ ਚੁੱਪ ਕਰ ਗਿਆ ਦੂਤ,
ਨਹੀਂ ਯੁੱਧ ਤੇ ਗੁਰੂ ਮਿਟਨਤਾ,
ਸਮਝ ਗਿਆ ਵੀ ਗੁਰੂ ਯੁੱਧ ਤੋਂ ਮਿਟਣ ਵਾਲਾ ਨਹੀਂ, ਗੁਰੂ ਯੁੱਧ ਤੋਂ ਪਿੱਛੇ ਹਟਣ ਵਾਲਾ ਨਹੀਂ।
ਕਿਤੇ ਮਰੇ ਸਮਝਿਓ ਨਾ ਕਦੰਤਾ,
ਇਹਨੇ ਮਰ ਵੀ ਗਏ ਨੇ ਫਿਰ ਵੀ ਇਹ ਕਦੇ ਨੀ ਸਮਝ ਸਕਦੇ।
ਗਮਨਿਓ ਜਿਸ ਤਲ ਮੁਗਲ ਸਖਾਨ, ਸਕਲ ਹਕੀਕਤ ਕੀਨ ਬਖਾਨ।
ਵਾਪਸ ਗਿਆ ਦੂਤ ਉਸ ਜਗ੍ਹਾ ਤੇ ਜਿੱਥੇ ਮੁਖਲਸ ਖਾਨ ਖੜਿਆ ਸੀ। ਮੁਖਲਸ ਖਾਨ ਕੋਲ ਜਾ ਕੇ ਇਹਨੇ ਸਾਰੀ ਹਕੀਕਤ ਦੱਸੀ, ਜਿਵੇਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਉਹ ਸਾਰਾ ਜਵਾਬ ਇਹਨੇ ਮੁਖਲਸ ਖਾਨ ਨੂੰ ਸੁਣਾਇਆ।
ਬਾਜ ਨਾ ਦੇਤ ਗੁਰੂ ਨੇ ਡਰੇ।
ਲਗਾ ਨਵਾਬ ਸਾਹਿਬ ਮੁਖਲਸ ਖਾਨ ਜੀ, ਗੁਰੂ ਜੀ ਨਾ ਤਾਂ ਬਾਜ ਦਿੰਦੇ ਨੇ ਤੇ ਨਾ ਹੀ ਉਹ ਜੰਗ ਛੱਡਦੇ ਨੇ।
ਕਿਤੋਂ ਆਏ ਲਸ਼ਕਰ ਤੋਂ ਲੜਨਾ।
ਕਹਿੰਦਾ ਜੱਡਾ ਵੱਡਾ ਮਰਜ਼ੀ ਲਸ਼ਕਰ ਆ ਜੇ, ਅਸੀਂ ਲੜਨ ਨੂੰ ਤਿਆਰ ਬੈਠੇ ਹਾਂ।
ਬੜੋ ਹੌਸਲਾ ਜਿਨ ਕੋ ਜੰਗ।
ਉਹਨਾਂ ਦਾ ਬੜਾ ਵੱਡਾ ਬੁਲੰਦਾ ਹੌਸਲਾ ਜੰਗ ਦੇ ਵਿੱਚ ਲੜਨ ਵਾਲਾ।
ਮਾਰਨ ਮਰਨ ਬੀਰਾ ਸੰਗ।
ਮਾਰਨਾ ਮਰਨਾ ਚਾਹੁੰਦੇ, ਬੀਰਸ ਦੇ ਵਿੱਚ ਪੂਰੇ ਭਿੱਜੇ ਹੋਏ ਨੇ।
ਜਿਉਂ ਗੁਰ ਕਹੀ ਸੋ ਸਕਲ ਸੁਣਾਏ, ਦਈ ਸ਼ਾਹ ਕੋ ਗੁਰੂ ਵੱਡੇ ਆਏ।
ਕੱਲੀ ਕੱਲੀ ਗੱਲ ਉਸੇ ਤਰ੍ਹਾਂ ਸੁਣਾਈ ਜਿਵੇਂ ਸਤਿਗੁਰਾਂ ਨੇ ਕਹੀ ਸੀ। ਇਹਨੇ ਦੱਸਿਆ, ਕਹਿਣ ਲੱਗਾ ਗੁਰੂ ਜੀ ਕਹਿੰਦੇ ਨੇ ਕਿ ਬਾਦਸ਼ਾਹ ਨੂੰ ਜਿਹੜੀ ਵਡਿਆਈ ਮਿਲੀ ਹੈ ਨਾ, ਇਹ ਬਾਦਸ਼ਾਹਤ ਦੇ ਇਹ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ।
ਕਰੇ ਅਵਗਿਆ ਲੈ ਛੀਨ।
ਜੇ ਉਹ ਅਵਗਿਆ ਕਰੇਗਾ ਗੁਰੂ ਘਰ ਦੀ ਤੇ ਉਹਦੇ ਕੋਲੋਂ ਇਹ ਬਾਦਸ਼ਾਹੀ ਅਸੀਂ ਖੋ ਲਵਾਂਗੇ।
ਇੰਬੋਲਤ ਬਿਨ ਤਰਾਸ ਪਰਵੀਨ।
ਏਦਾਂ ਬੋਲਦੇ ਨੇ ਡਰ ਤੋਂ ਬਿਨਾਂ, ਉਹ ਤਾਂ ਬਾਦਸ਼ਾਹੀ ਵੀ ਖੋਣਾ ਚਾਹੁੰਦੇ। ਤੂੰ ਕੱਲੇ ਬਾਜ ਦੀ ਗੱਲ ਕਰਦਾ, ਉਹ ਤਾਂ ਤਾਜ ਦੇ ਵੀ ਦਾਅਵੇਦਾਰ ਬਣੇ ਹੋਏ ਨੇ।
ਮੁਗਲਸ ਖਾਨ ਸੁਣਿਓ ਉਰ ਡਰੈ, ਮੇਰੇ ਪ੍ਰਾਨ ਗੁਰੂ ਅਬ ਹਰੈ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੁਗਲਸ ਖਾਨ ਨੇ ਜਦੋਂ ਸੁਣੀਆਂ ਗੱਲਾਂ ਸੁਣ ਕੇ ਡਰ ਗਿਆ, ਭੈ ਭੀਤ ਹੋ ਗਿਆ। ਕਹਿੰਦਾ ਲੱਗਦਾ ਹੁਣ ਗੁਰੂ ਮੈਨੂੰ ਮਾਰੇ ਬਿਨਾਂ ਸਾਹ ਨਹੀਂ ਲਏਗਾ, ਇਹ ਤਾਂ ਹੁਣ ਮਾਰ ਕੇ ਹੀ ਰਹੇਗਾ ਮੈਨੂੰ, ਮੇਰੇ ਪ੍ਰਾਣਾਂ ਦਾ ਦੁਸ਼ਮਣ ਬਣਿਆ ਹੋਇਆ।
ਸੈਨਾ ਕੇ ਸਰਦਾਰ ਸਿੰਗਾਰੇ।
ਮੇਰੀ ਸੈਨਾ ਦੇ ਜਿੰਨੇ ਵੱਡੇ ਵੱਡੇ ਸਿਪਾਹ ਸਲਾਰ ਸਰਦਾਰ ਸਨ, ਸਾਰੇ ਮਾਰ ਦਿੱਤੇ ਨੇ।
ਸਨਮੁਖ ਗਏ ਸਰਬ ਗੁਰ ਮਾਰੇ।
ਜਿਹੜਾ ਵੀ ਸਾਹਮਣੇ ਗਿਆ ਗੁਰੂ ਨੇ ਉਹਨੂੰ ਜਿਉਂਦਾ ਨਹੀਂ ਆਉਣ ਦਿੱਤਾ, ਉਹਨੂੰ ਮਾਰ ਮੁਕਾਇਆ ਹੈ।
ਤੀਰਨ ਕੀ ਤਾਰੀਫ ਪਟ ਕਰਤੇ।
ਗੁਰੂ ਦੇ ਚੱਲਦੇ ਤੀਰਾਂ ਦੀ ਤਾਰੀਫ ਮੇਰੇ ਸੂਰਮੇ ਆ ਕੇ ਕਰਦੇ ਨੇ, ਮੇਰੇ ਭੱਟ ਆ ਕੇ ਉਹਦੇ ਤੀਰਾਂ ਦੀ ਤਾਰੀਫ ਕਰਦੇ ਨੇ।
ਛੂਟੇ ਇੱਕ ਅਨੇਕਾਂ ਮਰਤੇ।
ਕਹਿੰਦੇ ਨੇ ਜਦੋਂ ਇੱਕੋ ਤੀਰ ਚੱਲਦਾ ਤੇ ਇੱਕੋ ਤੀਰ ਨਾਲ ਅਨੇਕਾਂ ਮਾਰੇ ਜਾਂਦੇ ਹਨ।
ਮੁਝ ਕੋ ਕਿਮ ਤਿਆਗਨ ਕਰੇ।
ਉਹ ਭਲਾ ਮੈਨੂੰ ਛੱਡਣਗੇ ਜੇ ਮੈਂ ਸਾਹਮਣੇ ਗਿਆ, ਜੇ ਮੇਰੇ ਸੂਰਮੇ ਜਰਨੈਲ ਨਹੀਂ ਛੱਡੇ ਤੇ ਉਹ ਮੈਨੂੰ ਕਿੱਥੇ ਛੱਡਣਗੇ।
ਦਲ ਸਰਦਾਰ ਜਾਣ ਕਰ ਹਰੈ।
ਉਹ ਮੈਨੂੰ ਦਲ ਦਾ ਸਰਦਾਰ ਜਾਣ ਕੇ ਮੇਰੇ ਪ੍ਰਾਣ ਜ਼ਰੂਰ ਹਰਨਗੇ।
ਬਿਨਾ ਲੜੇ ਤੇ ਜੇ ਹਟ ਜਾਓ, ਸ਼ਾਉ ਸੰਗ ਕਿਆ ਬਾਕ ਅਲਾਵੋ।
ਦੂਜੇ ਪਾਸੇ ਕਸੂਤੀ ਗੱਲ ਇਹ ਬਣੀ ਹੈ ਵੀ ਜੇ ਮੈਂ ਬਿਨਾ ਲੜਿਆ ਵਾਪਸ ਮੁੜ ਕੇ ਜਾਣਾ ਤੇ ਬਾਦਸ਼ਾਹ ਨੂੰ ਕੀ ਜਵਾਬ ਦਿਆਂਗਾ, ਜੇ ਲੜਦਾ ਤੇ ਮਾਰਿਆ ਜਾਵਾਂਗਾ ਇਹ ਤਾਂ ਪੱਕਾ ਹੋ ਗਿਆ, ਪਰ ਜੇ ਲੜਨ ਤੋਂ ਬਿਨਾਂ ਵਾਪਸ ਮੁੜਦਾ ਤੇ ਬਾਦਸ਼ਾਹ ਨੂੰ ਕੀ ਜਵਾਬ ਦਿਆਂਗਾ, ਬਾਦਸ਼ਾਹ ਨੂੰ ਜਾ ਕੇ ਕੀ ਕਹਾਂਗਾ।
ਕਾਇਰ ਲਖੈ ਨਾ ਦੇ ਵਡਿਆਈ।
ਮੈਨੂੰ ਕਾਇਰ ਜਾਣੇਗਾ, ਗੀਦੀ ਜਾਣ ਕੇ ਮੈਨੂੰ ਵਡਿਆਈ ਨਹੀਂ ਦੇਵੇਗਾ।
ਬਿਨ ਮਾਰੇ ਤਬ ਵੀ ਮਰ ਜਾਈ।
ਉੱਥੇ ਵੀ ਫਿਰ ਬਿਨਾਂ ਮਾਰਿਆ ਮਰਨ ਵਾਲੀ ਗੱਲ ਹੀ ਹੋਏਗੀ ਨਾ, ਜਦੋਂ ਬੰਦੇ ਕਿਸੇ ਬੰਦੇ ਦਾ ਨਿਰਾਦਰ ਹੋਵੇ, ਬੇਗਤੀ ਹੋਵੇ, ਲਾਹਨਤਾਂ ਪਾਈਆਂ ਜਾਣ ਵੀ ਤੂੰ ਕਾਇਰ ਹੈ, ਉਥੇ ਤਾਂ ਫਿਰ ਮਰਨਾ ਹੋ ਹੀ ਗਿਆ ਨਾ ਸੂਰਮੇ ਦਾ, ਉਹ ਤਾਂ ਫਿਰ ਬਿਨਾਂ ਮਾਰਿਆ ਹੀ ਮਾਰਿਆ ਗਿਆ।
ਲਸ਼ਕਰ ਗੀਦੀ ਮੁਝ ਜਾਣੈ।
ਸਾਰਾ ਲਸ਼ਕਰ ਬਾਦਸ਼ਾਹ ਦਾ ਮੈਨੂੰ ਗੀਦੀ ਜਾਣੇਗਾ, ਸਾਰੀ ਜ਼ਿੰਦਗੀ ਮੇਰੇ ਮੱਥੇ ਤੇ ਕਲੰਕ ਰਹੇਗਾ।
ਸਕਲ ਵੀਰ ਅਪਵਾਦ ਬਖਾਨੈ।
ਜਿੰਨੇ ਵੱਡੇ ਵੱਡੇ ਵੀਰ ਯੋਧੇ ਨੇ ਉਹ ਸਭ ਮੇਰਾ ਅਪਵਾਦ ਕਰਨਗੇ, ਮੇਰਾ ਨਿਰਾਦਰ ਕਰਨਗੇ।
ਯਾਂ ਤੇ ਹੋਨੀ ਹੋਏ ਸੋ ਹੋਏ, ਲੜਬੇ ਉਚਿਤ ਮੈਂ ਕੋ ਜੋਏ।
ਜੋ ਹੋਣੀ ਆ ਹੋ ਜਾਏ, ਹੁਣ ਜੰਗ ਦੇ ਮੈਦਾਨ ਵਿੱਚ ਲੜਨਾ ਹੀ ਮੇਰੇ ਵਾਸਤੇ ਉਚਿਤ ਹੈ। ਹੁਣ ਪਿੱਛੇ ਹਟ ਕੇ ਜਾਵਾਂਗਾ, ਉੱਥੇ ਤਾਂ ਬਿਨਾਂ ਮਾਰਿਆ ਮਾਰਿਆ ਜਾਵਾਂਗਾ, ਲੋਕ ਕਾਇਰ ਕਹਿਣਗੇ, ਗੀਦੀ ਕਹਿਣਗੇ, ਬਾਦਸ਼ਾਹ ਨੂੰ ਕੀ ਕਵਾਂਗਾ, ਕਿੱਥੇ ਮੂੰਹ ਲੈ ਕੇ ਕਿਸ ਸਭਾ ਚ ਬੈਠਾਂਗਾ, ਇਸ ਕਰਕੇ ਲੜਨਾ ਹੀ ਹੁਣ ਮੇਰੇ ਵਾਸਤੇ ਹੋਣੀ ਹੈ।
ਇਹ ਵਿਚਾਰਤ ਘੜੀ ਬਿਤਾਈ।
ਏਦਾਂ ਵਿਚਾਰ ਕਰਕੇ ਮੁਖਲਸ ਖਾਨ ਨੇ ਘੜੀ ਬਤੀਤ ਕੀਤੀ।
ਆਏ ਸਭ ਸਾਥ ਅਲਾਏ।
ਫਿਰ ਇਹਨੇ ਆਪਣੇ ਸਾਥੀਆਂ ਨੂੰ ਆਗਿਆ ਦਿੱਤੀ, ਬੋਲਿਆ
ਚੜੋ ਤੁਰੰਗ ਬਿਲਮ ਨੈ ਕੀਜੈ, ਸਭ ਤੋਂ ਸੁਨ ਚੋਬਨ ਹਨ ਦੀ ਜੈ।
ਕਹਿਣ ਲੱਗਾ ਘੋੜਿਆਂ ਤੇ ਸਵਾਰ ਹੋਵੋ ਬਿਨਾਂ ਦੇਰੀ ਤੋਂ, ਧੌਂਸਿਆਂ ਤੇ ਨਗਾਰਿਆਂ ਤੇ ਚੋਭਾ ਮਾਰੋ, ਹੁਣ ਮੈਂ ਆਪ ਜੰਗ ਤੇ ਚੜਾਂਗਾ।
ਗਹੋ ਕੇ ਮਾਰੋ ਗੁਰ ਕੋ ਜਵੈ,
ਹੁਣ ਜਾਂ ਤਾਂ ਉਹਨਾਂ ਨੂੰ ਪਕੜਾਂਗਾ ਜਾਂ ਉਹਨਾਂ ਨੂੰ ਮਾਰਾਂਗਾ ਜੰਗ ਦੇ ਮੈਦਾਨ ਵਿੱਚ।
ਆਪਣੋ ਜੀਵਨ ਜਾਨੋ ਤਬੈ,
ਤਾਂ ਹੀ ਮੈਂ ਆਪਣਾ ਜੀਵਨ ਜਾਣਾਂਗਾ ਜਾਂ ਉਹਨਾਂ ਨੂੰ ਮਾਰਾਂਗਾ ਜਾਂ ਪਕੜਾਂਗਾ। ਕਿਉਂਕਿ ਕੋਈ ਵੀ ਜਰਨੈਲ ਆ ਉਹ ਆਪਣੇ ਮਨ ਦੀ ਹਾਰੀ ਹੋਈ ਗੱਲ ਨੀ ਪ੍ਰਗਟ ਕਰਦਾ, ਨਹੀਂ ਤਾਂ ਫੌਜ ਦਾ ਹੌਸਲਾ ਟਹਿ ਜਾਂਦਾ। ਫੌਜ ਨੂੰ ਹੌਸਲਾ ਦੇਣ ਵਾਸਤੇ ਕਹਿੰਦਾ ਜਾਂ ਮਾਰਾਂਗਾ ਜਾਂ ਪਕੜਾਂਗਾ।
ਨਾਏ ਤਾਇਤ ਤੇ ਜੇ ਬਚ ਜਾਏ ਸ਼ਾਹਜਹਾਂ ਤੇ ਠਾ ਮਰਵਾਏ,
ਜੇ ਨਹੀਂ ਤਾਂ ਇੱਥੋਂ ਬਚ ਵੀ ਗਏ ਗੁਰੂ ਜੀ ਤੇ ਬਾਦਸ਼ਾਹ ਉਸ ਜਗ੍ਹਾ ਤੇ ਜਾ ਕੇ ਮਰਵਾ ਦੇਵੇਗਾ।
ਸ਼ਾਹਜਹਾਂ ਇਹ ਮਰਨ ਕੋ ਦੁਇ ਲੋਕ ਮਜਾਰੇ,
ਜੇ ਇੱਥੇ ਆਪਾਂ ਜੰਗ ਦੇ ਮੈਦਾਨ ਵਿੱਚ ਮਰ ਗਏ ਤੇ ਦੋਹਾਂ ਲੋਕਾਂ ਵਿੱਚ, ਇਸ ਲੋਕ ਵਿੱਚ ਵੀ ਤੇ ਅਗਲੇ ਜਹਾਨ ਵਿੱਚ ਵੀ,
ਜਸ ਅਰ ਪਿਸਤ ਪਾਏ ਸੁਖ ਭਾਰੇ,
ਜਸ ਮਿਲੇਗਾ ਤੇ ਅੱਗੇ ਪਿਸਤ ਬਹਿਸ਼ ਦੀ ਪ੍ਰਾਪਤੀ ਹੋਵੇਗੀ ਜੇ ਆਪਾਂ ਇੱਥੇ ਲੜ ਕੇ ਮਾਰੇ ਵੀ ਗਏ।
ਲਾਪੁਰ ਜਾਏ ਮਰਨ ਦੁੱਖ ਦਾਨੀ,
ਲਾਹੌਰ ਜਾ ਕੇ ਮਰਨਾ ਆਪਣੇ ਵਾਸਤੇ ਦੁਖਦਾਈ ਹੈ, ਕਿਉਂਕਿ ਜੇ ਹੁਣ ਜਾਨ ਬਚਾ ਕੇ ਉੱਥੇ ਭੱਜਾਂਗੇ ਉੱਥੇ ਜਾ ਕੇ ਬਚਣਾ ਆਪਣੇ ਲਈ ਦੁਖਦਾਈ ਹੈ।
ਦੋਜਕ ਮਰਨ ਨਿੰਦ ਜਗ ਠਾਨੀ,
ਅੱਗੇ ਮਰ ਕੇ ਦੋਜਕ ਮਿਲੇਗਾ, ਇੱਥੇ ਲੋਕ ਨਿੰਦਾ ਕਰਨਗੇ, ਇਸ ਕਰਕੇ ਇੱਥੇ ਲੜਨਾ ਹੀ ਆਪਣੇ ਵਾਸਤੇ ਭਲਾ ਜੇ ਲੋਕ ਪਰਲੋਕ ਵਿੱਚ ਸੁੱਖ ਚਾਹੁੰਦੇ ਹੋ।
ਇਮਕੈ ਸਭਿਆਨ ਪਾ ਸਵਧਾਨ,
ਇਦਾਂ ਕਹਿ ਕੇ ਨੇ ਆਪਣੀਆਂ ਸਾਰੀਆਂ ਫੌਜਾਂ ਨੂੰ ਸਾਵਧਾਨ ਕੀਤਾ ਹੈ।
ਸ਼ਸਤਰ ਲਗਾਏ ਮੰਗਾਏ ਕਿਕਾਨ,
ਸ਼ਸਤਰ ਸਜਾ ਕੇ ਨੇ ਆਪਣੇ ਘੋੜੇ ਤੇ ਸਵਾਰੀ ਕੀਤੀ ਹੈ।
ਦੇਖ ਰਹੇ ਹੋ ਸਰਦਾਰ ਨਨੇਰੇ, ਜਿਸ ਕੋ ਆਗੈ ਰਣਿਤ ਪ੍ਰੇਰੇ,
ਮੁਖਲਿਸ ਖਾਨ ਨੇ ਵੇਖਿਆ ਆਲੇ ਦੁਆਲੇ ਨਿਗਾਹ ਮਾਰੀ ਵੀ ਕੋਈ ਸਰਦਾਰ ਨਜ਼ਰ ਹੀ ਨਹੀਂ ਆਉਂਦਾ ਜਿਹਨੂੰ ਪ੍ਰੇਰ ਕੇ ਅੱਗੇ ਭੇਜੇ ਵੀ ਤੂੰ ਅੱਗੇ ਹੋ ਕੇ ਲੜ ਪਹਿਲਾਂ। ਕਹਿੰਦੇ ਕੋਈ ਲੜਨ ਵਾਲਾ ਹੀ ਨਹੀਂ ਰਿਹਾ, ਸਾਰੇ ਮਾਰੇ ਗਏ ਨੇ ਜੰਗ ਦੇ ਮੈਦਾਨ ਚ, ਆਲੇ ਦੁਆਲੇ ਵੇਖਦਾ ਹੈ।
ਮਰੇ ਸਰਬੀ ਉਰ ਬਿਸਮਾਇਓ, ਗੁਰ ਕੇ ਸਨਮੁਖ ਆਪ ਹੀ ਧਾਇਓ,
ਸਾਰੇ ਮਾਰੇ ਗਏ ਨੇ ਜਿੰਨੇ ਦੇ ਸਿਪਾਹ ਸਲਾਰ ਜਰਨੈਲ ਸਨ। ਕਹਿੰਦਾ ਹੁਣ ਆਪ ਹੀ ਜੰਗ ਦੇ ਮੈਦਾਨ ਚ ਅੱਗੇ ਹੋ ਕੇ ਲੜਾਂ, ਇਹ ਸੋਚ ਕੇ ਮੁਖਲਿਸ ਖਾਂ ਅੱਗੇ ਲੜਨ ਵਾਸਤੇ ਆਇਆ। ਜਿਵੇਂ ਇਹਦੇ ਨਾਲ ਗਹਿ ਗੱਚ ਜੰਗ ਹੋ ਰਹੀ ਹੈ, ਛੇਵੇਂ ਪਾਤਸ਼ਾਹ ਦੇ ਖੱਪਰੇ ਤੀਰ ਚੱਲ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।